ਪੰਥਕ ਐਫਐਮ ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਨਾਲ ਵਿਸ਼ੇਸ਼ ਮੁਲਾਕਾਤਾਂ ਦੀ ਕੜੀ ਚ ਅੱਜ ਅਸੀਂ ਵਿਸ਼ੇਸ਼ ਤੌਰ ਤੇ ਲੈ ਕੇ ਹਾਜ਼ਰ ਹੋਏ ਹਾਂ ਡਾਕਟਰ ਜੋਤ ਸਿੰਘ ਜੀ। ਡਾਕਟਰ ਸਾਹਿਬ ਬਨਾਰਸ ਦੇ ਹਿੰਦੂ ਵਿਸ਼ਵ ਵਿਦਿਆਲੇ ਤੋਂ ਐਜ਼ ਏ ਪ੍ਰੋਫੈਸਰ ਲੰਬਾ ਟਾਈਮ ਕਾਰਜਰਤ ਰਹਿਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵੀ ਧਰਮ ਅਧਿਐਨ ਵਿਭਾਗ ਵਿਚ ਸੇਵਾਵਾਂ ਦਿੰਦੇ ਰਹੇ ਹਨ ਅਤੇ ਹੁਣ ਪਟਿਆਲਾ ਯੂਨੀਵਰਸਿਟੀ ਤੋਂ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਦੇ ਐਡੀਟਰ ਇਨ ਚੀਫ ਦੇ ਤੌਰ ਤੇ ਕਾਰਜ ਕਰ ਰਹੇ ਹਨ। ਮੈਂ ਡਾਕਟਰ ਸਾਹਿਬ ਦਾ ਇਤਨਾ ਪਰਿਚੇ ਦੇ ਕੇ ਡਾਕਟਰ ਸਾਹਿਬ ਨੂੰ ਪਹਿਲਾ ਸਵਾਲ ਕਰਨਾ ਚਾਹਾਂਗਾ। ਡਾਕਟਰ ਸਾਹਿਬ, ਧਰਮ ਅਧਿਐਨ ਦੇ ਖੇਤਰ ਇਤਨੇ ਲੰਬੇ ਸਮੇਂ ਤੋਂ ਆਪ ਜੀ ਵਿਚਰ ਰਹੇ ਹੋ, ਬਨਾਰਸ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ, ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਨ੍ਹਾਂ ਵਿਚ ਰਹਿੰਦਿਆਂ ਧਰਮ ਅਧਿਐਨ ਦੇ ਖੇਤਰ ਚ ਆਪ ਜੀ ਦੇ ਅਨੁਭਵਾਂ ਬਾਰੇ ਆਪ ਜੀ ਪੰਥਕ ਦੇ ਸ਼ਰੋਤਿਆਂ ਨੂੰ ਕੀ ਦੱਸਣਾ ਚਾਹੋ।
ਦਰਅਸਲ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਚ ਰਹਿੰਦਿਆਂ ਹੋਇਆਂ, ਬਹੁਤ ਵੱਡੀ ਯੂਨੀਵਰਸਿਟੀ ਹੈ ਔਰ ਅੱਜ ਵੀ ਉਹਨੂੰ ਰਿਲੀਜੀਅਸ ਕੈਪੀਟਲ ਆਫ ਇੰਡੀਆ ਬਨਾਰਸ ਨੂੰ ਸਮਝਿਆ ਜਾਂਦਾ ਹੈ। ਉੱਥੇ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਡਿਪਾਰਟਮੈਂਟ ਔਰ ਖਾਸੀਅਤ ਉੱਥੇ ਇਹ ਸੀ ਕਿ ਉੱਥੇ ਲਿਟਰੇਚਰ ਬਹੁਤ ਅਵੇਲੇਬਲ ਸੀ। ਪੰਜਾਬ ਸਰਕਾਰ ਨੇ ਕਿਸੇ ਸਮੇਂ ਫਿਲਾਸਫੀ ਡਿਪਾਰਟਮੈਂਟ ਦੇ ਵਿਚ ਗੁਰੂ ਨਾਨਕ ਚੇਅਰ ਸਟੈਬਲਿਸ਼ ਕੀਤੀ ਸੀ ਸਨ 1970-72 ਦੇ ਲਾਗੇ ਛਾਗੇ, ਤੇ ਉਸੇ ਹੀ ਚੇਅਰ ਦੇ ਉੱਤੇ ਮੈਂ ਰਿਸਰਚ ਸਕਾਲਰ ਦੇ ਤੌਰ ਤੇ ਜੁਆਇਨ ਕਰਕੇ ਫਿਰ ਮੈਂ ਉੱਥੇ ਹੀ ਡਿਪਾਰਟਮੈਂਟ ਦੇ ਵਿਚ ਹੀ ਫੈਕਲਟੀ ਮੈਂਬਰ ਦੇ ਤੌਰ ਤੇ ਵੀ ਕੰਮ ਕਰਦਾ ਰਿਹਾ। ਉੱਥੇ ਹੀ ਮੈਂ PhD ਕੀਤੀ ਬਨਾਰਸ ਵਿਚ ਹੀ। ਮੈਂ MA ਅੰਗਰੇਜ਼ੀ ਦੀ, MA ਹਿੰਦੀ ਦੀ, MA ਫਿਲਾਸਫੀ ਦੀ, ਇਹ ਸਾਰਾ ਕੁਝ ਕਰਕੇ ਤੇ ਉੱਥੇ ਮੈਨੂੰ ਇਹ ਗੱਲ ਮਹਿਸੂਸ ਹੋਈ ਕਿ ਉਧਰ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, ਦਸਮ ਗ੍ਰੰਥ ਬਾਰੇ ਬਿਲਕੁਲ ਹੀ ਪਤਾ ਨਹੀਂ ਔਰ ਖਾਸ ਤੌਰ ਤੇ ਬੜੀ ਹੈਰਾਨਗੀ ਹੁੰਦੀ ਸੀ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ ਇੱਕ ਵਾਰੀਅਰ ਦੇ ਤੌਰ ਤੇ ਹੀ ਜਾਣਿਆ ਜਾਂਦਾ ਸੀ ਉਸ ਪਾਸੇ ਵੱਲ, ਤੇ ਮੇਰੇ ਮਨ ਚ ਉਦੋਂ ਤੋਂ ਹੀ ਇਹ ਸੀ ਕਿ ਦਰਅਸਲ ਗੁਰੂ ਸਾਹਿਬ ਨੇ ਇੰਨਾ ਜ਼ਬਰਦਸਤ ਲਿਟਰੇਚਰ ਲਿਖਿਆ ਹੈ, ਇੰਨੇ ਮਹਾਨ ਕੰਮ ਕੀਤੇ ਹਨ, ਯਾਨੀ ਦਸਮ ਗ੍ਰੰਥ ਵਰਗਾ ਗ੍ਰੰਥ ਜਿਹੜਾ ਜਿਹਦੇ ਵਿਚ ਲਗਭਗ 150 ਛੰਦ ਵੱਖਰੇ ਵੱਖਰੇ ਕਿਸਮ ਦੇ ਉਨ੍ਹਾਂ ਨੇ ਇਸਤੇਮਾਲ ਕੀਤੇ ਹਨ ਤੇ ਛੰਦਾਂ ਦਾ ਇਸਤੇਮਾਲ ਜਿਹੜੇ ਵਾਰਣਿਕ ਵੀ ਨੇ, ਮਾਤ੍ਰਿਕ ਵੀ ਨੇ, ਮਾਤਰਾਵਾਂ ਨਾਲ ਸੰਬੰਧਿਤ ਨੇ, ਮਤਲਬ ਉਹ ਕਿੱਡੇ ਵੱਡੇ ਸਾਹਿਤਕਾਰ ਵੀ ਰਹੇ ਹੋਣਗੇ, ਇਸ ਗੱਲ ਦਾ ਮੈਨੂੰ ਅੰਦਾਜ਼ਾ ਉੱਥੋਂ ਹੀ ਲੱਗਾ ਵੀ ਅਸੀਂ ਬਹੁਤ ਅਣਗਹਿਲੀ ਕਰ ਰਹੇ ਹਾਂ ਕਿ ਇਨ੍ਹਾਂ ਦੇ ਕੀਤੇ ਹੋਏ ਕੰਮਾਂ ਦੇ ਵਿਚ। ਮੈਂ ਵੇਖ ਰਿਹਾ ਇਨ੍ਹਾਂ ਦੀਆਂ ਬਣਾਈਆਂ ਹੋਈਆਂ ਫੋਟੋਆਂ, ਇਨ੍ਹਾਂ ਦੇ ਉੱਤੇ ਬਣਾਈਆਂ ਹੋਈਆਂ ਜਿਹੜੀਆਂ ਫੋਟੋਆਂ ਵੀ ਸਾਡੇ ਆਰਟਿਸਟਾਂ ਵੱਲੋਂ ਨੇ, ਉਹ ਵੀ ਇੱਕ ਵਾਰੀਅਰ ਦੇ ਤੌਰ ਤੇ ਹੀ ਮਤਲਬ ਜ਼ਿਆਦਾ ਪ੍ਰਚਲਿਤ ਨੇ। ਇਨ੍ਹਾਂ ਦਾ ਜਿਹੜਾ ਸਾਹਿਤਕ ਪੱਖ ਹੈ, ਜਿਹੜਾ ਇਨ੍ਹਾਂ ਦਾ ਫਲਸਫੇ ਦਾ ਪੱਖ ਹੈ, ਉਸ ਪੱਖ ਤੋਂ ਦਰਅਸਲ ਲੋਕ ਅਣਭੇਜ ਨੇ ਉਸ ਪਾਸੇ ਦੇ, ਤੇ ਮੈਨੂੰ ਚਾਹੀਦਾ ਹੈ ਕਿ ਇਨ੍ਹਾਂ ਦਾ ਇਹ ਲਿਟਰੇਚਰ ਜਿਹੜਾ ਹੈ ਉਹ ਮੈਂ ਹਿੰਦੀ ਦੇ ਵਿਚ ਲੋਕਾਂ ਤੱਕ ਪਹੁੰਚਾਵਾਂ। ਉਦੋਂ ਹੀ ਮੈਂ ਮਨ ਚ ਤਾਰਿਆ ਔਰ ਦਸਮ ਗ੍ਰੰਥ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ, ਜਿਹੜਾ ਕਿ ਇੱਥੇ ਮੈਂ ਜਦੋਂ ਆ ਗਿਆ ਸਾਂ 1983 ਚ 83 ਦੇ ਵਿਚ ਪਟਿਆਲਾ ਪੰਜਾਬੀ ਯੂਨੀਵਰਸਿਟੀ ਚ, ਤੇ ਉਦੋਂ ਉਹ ਇੱਕ ਲਾਸਟ ਵਾਲਿਊਮ ਸੀ ਜਿਹੜੀ ਉਹ ਇੱਥੇ ਆ ਕੇ ਮੈਂ ਕੀਤੀ ਤਿਆਰ ਤੇ ਇਹ ਛਪਿਆ। ਤੋ ਉਹ ਲੋਕਾਂ ਨੇ ਕਾਫੀ ਉਸ ਨੂੰ ਸਲਾਹਿਆ ਤੇ ਨਾਲ ਹੀ ਫਿਰ ਮੈਂ ਹਿੰਦੀ ਦੇ ਵਿਚ ਹੀ ਇੰਡੀਆ ਦੀ ਹਿੰਦੀ ਬੈਲਟ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਅਨੁਵਾਦ ਕਰਨਾ ਸ਼ੁਰੂ ਕਰਤਾ, ਕਿਉਂਕਿ ਅਕਸਰ ਬੰਬੇ ਜਾਣ ਦਾ, ਕੈਲਕਟਾ ਵੱਲ ਜਾਣ ਦਾ ਜਾਂ ਇਧਰ ਭੋਪਾਲ ਵਗੈਰਾ ਜਾਂ ਹੋਰਨਾਂ ਇਲਾਕਿਆਂ ਜਾਣ ਦਾ ਮੌਕਾ ਮਿਲਦਾ ਰਹਿੰਦਾ ਸੀ ਤੇ ਬੜੀ ਜਾਣ ਦੀ ਤਕਲੀਫ ਵੀ ਹੁੰਦੀ ਸੀ, ਹੈਰਾਨੀ ਵੀ ਹੁੰਦੀ ਸੀ ਵੀ ਸਾਡੀਆਂ ਕਮੇਟੀਆਂ ਕਰ ਕੀ ਰਹੀਆਂ ਨੇ। ਦਰਅਸਲ ਤਕਲੀਫ ਇਸ ਕਰਕੇ ਹੁੰਦੀ ਸੀ ਕਿ ਜਦੋਂ ਉਨ੍ਹਾਂ ਨੂੰ ਦੱਸੀਦਾ ਸੀ ਵੀ ਨਾਮਦੇਵ ਦੀ ਵੀ ਬਾਣੀ ਇਹਦੇ ਵਿਚ ਹੈ ਤੇ ਮਹਾਰਾਸ਼ਟਰ ਵਾਲੇ ਕਈ ਬੰਦੇ ਵਿਦਵਾਨ ਮੰਨਣ ਨੂੰ ਤਿਆਰ ਹੀ ਨਹੀਂ ਸੀ ਹੁੰਦੇ ਵੀ ਇਹ ਕਿੱਦਾਂ ਹੋ ਸਕਦਾ, ਜਾਂ ਬੰਗਾਲ ਵਾਲੇ ਨੂੰ ਦੱਸੀਏ ਵੀ ਜੈਦੇਵ ਜਿਹੜਾ ਕਿ ਉਨ੍ਹਾਂ ਦਾ ਮੁੱਖ ਉਧਰ ਦੀ ਆਈਡਲ ਹੈ ਤੇ ਉਹਦੀ ਵੀ ਬਾਣੀ ਇਹਦੇ ਵਿਚ ਦਰਜ ਹੈ, ਜਾਂ ਕਈ ਮੁਸਲਮਾਨਾਂ ਨਾਲ ਗੱਲ ਕਰੀਦੀ ਸੀ ਕਿ ਬਈ ਇਹਦੇ ਵਿਚ 6 ਮੁਸਲਮਾਨ ਜਿਹੜੇ ਸੰਤ ਨੇ ਫਕੀਰ ਨੇ ਉਨ੍ਹਾਂ ਦੀ ਵੀ ਬਾਣੀ ਦਰਜ ਹੈ। ਤੇ ਉਹ ਬੜਾ ਮਨ ਨੂੰ ਤਕਲੀਫ ਹੁੰਦੀ ਸੀ ਕਿ ਬਈ ਇਹ ਦਰਅਸਲ ਅਸੀਂ ਜੱਫਾ ਮਾਰ ਕੇ ਆਪ ਹੀ ਬੈਠੇ ਹੋਏ ਹਾਂ ਤੇ ਅਸੀਂ ਲੋਕਾਂ ਤੱਕ ਇਹ ਗੱਲ ਜਾਣ ਕਿਉਂ ਨਹੀਂ ਦੇ ਰਹੇ। ਤੇ ਫਿਰ ਦਾਸ ਨੇ ਇਹ ਯਤਨ ਕੀਤਾ ਕਿ ਬਈ ਇਹ ਹਿੰਦੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਵੀ ਤਰਜਮਾ ਹੋਣਾ ਚਾਹੀਦਾ ਤੇ ਦਸਮ ਗ੍ਰੰਥ ਦਾ ਵੀ ਹੋਣਾ ਚਾਹੀਦਾ। ਫਿਰ ਮੈਂ ਨਾਲ ਹੀ ਨਾਲ ਵਾਰਾ ਭਾਈ ਗੁਰਦਾਸ ਜੀ ਦਾ ਵੀ ਤਰਜਮਾ ਜਿਹੜਾ ਸੀ ਅੰਗਰੇਜ਼ੀ ਚ ਵੀ ਕੀਤਾ, ਹਿੰਦੀ ਚ ਵੀ ਕੀਤਾ, ਤਾਂ ਕਿ ਲੋਕਾਂ ਤੱਕ ਇਹ ਗੱਲ ਜਿਹੜੀ ਹੈ ਉਹ ਪਹੁੰਚ ਸਕੇ। ਔਰ ਉਹ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ, ਸੰਤੁਸ਼ਟੀ ਹੈ ਕਿ ਲੋਕ ਬੜਾ ਅੱਛਾ ਰਿਸਪੋਂਸ ਦੇ ਰਹੇ ਹਨ ਔਰ ਬਹੁਤ ਕਾਫੀ ਲੋਕ ਉਸ ਨੂੰ ਪੜ੍ਹ ਰਹੇ ਹਨ, ਵਾਚ ਰਹੇ ਹਨ। ਔਰ ਮੈਂ ਸਮਝਦਾ ਵੀ ਇਸ ਤਰੀਕੇ ਨਾਲ ਥੋੜੀ ਬਹੁਤ ਸਿੱਖ ਧਰਮ ਦੀ ਸੇਵਾ ਜਾਂ ਸਿਧਾਂਤਾਂ ਦੀ ਸੇਵਾ ਹੈ ਉਹ ਮੈਨੂੰ ਕਰਨ ਦਾ ਮੌਕਾ ਮਿਲ ਰਿਹਾ ਹੈ।
ਡਾਕਟਰ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਉਣ ਤੋਂ ਬਾਅਦ ਜਦੋਂ ਤੁਸੀਂ ਬਨਾਰਸ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ, ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲੇ ਗਏ, ਇਹਨਾਂ ਤਿੰਨਾਂ ਯੂਨੀਵਰਸਿਟੀਆਂ ਚ ਆਪ ਜੀ ਨੇ ਕੀ ਫਰਕ ਪਾਇਆ ਧਰਮ ਅਧਿਐਨ ਦੇ ਖੇਤਰ ਵਿਚ ਤੇ ਵਿਦਿਅਕ ਉਚਾਈਆਂ ਦੇ ਖੇਤਰ ਵਿਚ? ਜਿਹੜਾ ਇੰਟਲੈਕਚੁਅਲ ਅਰੀਨਾ ਹੈ ਕਿਸ ਪੱਧਰ ਤੇ ਹੈਗਾ? ਤਿੰਨੋਂ ਯੂਨੀਵਰਸਿਟੀਆਂ ਦੀ ਕੀ ਖਾਸੀਅਤਾਂ ਨੇ ਤੇ ਕੀ ਤੁਸੀਂ ਹੋਰ ਇਸ ਵਿਚ ਦੇਖੋ?
ਦੇਖੋ, ਦਰਅਸਲ ਉਹ ਯੂਨੀਵਰਸਿਟੀ ਦੇ ਬਹੁਤ ਪੁਰਾਣੀ ਯੂਨੀਵਰਸਿਟੀ ਹੈ, 1914 ਦੀ ਬਣੀ ਹੋਈ। ਔਰ ਇਹ ਯੂਨੀਵਰਸਿਟੀਆਂ ਤੇ ਬਹੁਤ ਹੀ ਮਤਲਬ ਲੇਟੈਸਟ ਨੇ, ਅਜੇ ਇਹ ਅਜੇ ਇਕਵਿਪ ਹੋ ਰਹੀਆਂ ਨੇ ਉਸ ਸਾਰੇ ਸਿਲਸਿਲੇ ਦੇ ਵਿਚ। ਲੇਕਿਨ ਉੱਥੇ ਇਕ ਗੱਲ ਮੈਨੂੰ ਮਹਿਸੂਸ ਹੋਈ ਹੈ ਜ਼ਰੂਰ ਕਿ ਉੱਥੇ ਅਜੇ ਵੀ ਪੜ੍ਹਨ ਲਿਖਣ ਦੀ ਪਰੰਪਰਾ ਹੈ। ਔਰ ਜਿਹੜਾ ਬਾਬੇ ਨਾਨਕ ਨੇ ਕਿਹਾ ਨਾ ਕਿ ਜਬ ਲਗ ਦੁਨੀਆਂ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਇਹ ਪਰੰਪਰਾ ਮੈਂ ਉੱਥੇ ਦੇਖੀ। ਲੋਕ ਸੁਣਦੇ ਨੇ ਬੜੇ ਧਿਆਨ ਨਾਲ ਗੱਲ ਨੂੰ ਅਗਲੇ ਦਿਨ ਨੂੰ, ਤੇ ਫਿਰ ਉਹਦਾ ਬੜੇ ਹੀ ਸ਼ਾਇਸਤਗੀ ਦੇ ਨਾਲ, ਬੜੇ ਹੀ ਨਿਮਰਤਾ ਦੇ ਨਾਲ ਜਵਾਬ ਵੀ ਉਹ ਦਿੰਦੇ ਨੇ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਅਮੈਰੀਕਾ ਦੇ ਇੱਕ ਪ੍ਰੋਫੈਸਰ ਜੀ ਜੇ ਲਾਰਸਨ ਉੱਥੇ ਆਏ ਸਨ ਸਾਡੇ ਡਿਪਾਰਟਮੈਂਟ ਦੇ ਵਿਚ ਹੀ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਫਿਲਾਸਫੀ ਡਿਪਾਰਟਮੈਂਟ ਚ, ਉਹਨਾਂ ਨੇ ਔਰ ਸਾਡੇ ਸਾਰੇ ਡਿਪਾਰਟਮੈਂਟ ਦੇ ਵੱਡੇ ਸੀਨੀਅਰ ਪ੍ਰੋਫੈਸਰ ਉੱਥੇ ਹਾਜ਼ਰ ਸਨ, ਲੈਕਚਰ ਸੀ ਉਹਨਾਂ ਦਾ। ਉਹਨਾਂ ਨੇ ਗੀਤਾ ਦੇ ਬਾਰੇ ਕਾਫੀ ਖਰਵੀਆਂ ਗੱਲਾਂ ਕੀਤੀਆਂ ਕਿ ਗੀਤਾ ਜਿਹੜੀ ਹੈ ਉਹ ਦਰਅਸਲ ਲੜਾਈ ਕਰਾਉਣ ਵਾਲਾ ਇੱਕ ਗ੍ਰੰਥ ਤੇ ਹੋ ਸਕਦਾ ਹੈ, ਇਹਦੇ ਚੋਂ ਸ਼ਾਂਤੀ ਵਾਲੀ ਕੋਈ ਗੱਲ ਜਿਹੜੀ ਹੈ। ਔਰ ਉਹਨਾਂ ਨੇ ਉਦਾਹਰਣ ਵੀ ਦਿੱਤੇ ਵੀ ਜਿਸ ਤਰ੍ਹਾਂ ਅਰਜੁਨ ਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਤੂੰ ਲੜਾਈ ਵਾਸਤੇ ਤਿਆਰ ਹੋ, ਤੂੰ ਲੜਾਈ ਛੱਡ ਨਾ, ਹਤੋ ਵਾ ਪ੍ਰਾਪਿਆਸੀ ਸਵਰਗੇ, ਜਿਤਵਾ ਵਾ ਬੋਕਸ਼ਸੇ ਮਹੀਮ, ਤਸਮਾਤ ਉਤਿਸ਼ਟ ਕੌਮ ਤੇ ਯੁੱਧਾ ਏਕਰਤ ਨਿਸ਼ਚਿਆ, ਕਿ ਜੇ ਤੂੰ ਮਾਰਿਆ ਗਿਆ ਤੇ ਤੈਨੂੰ ਸਵਰਗ ਮਿਲੇਗਾ, ਜੇ ਤੂੰ ਜਿੱਤ ਗਿਆ ਤੇ ਸਾਰੇ ਪ੍ਰਿਥਵੀ ਦਾ ਰਾਜ ਕਰੇਗਾ, ਤੇ ਇਸ ਕਰਕੇ ਤੂੰ ਲੜਾਈ ਜ਼ਰੂਰ ਕਰ। ਤੇ ਉਹਨਾਂ ਨੇ ਇਹੋ ਜਿਹੇ ਪੁਆਇੰਟ ਲੈ ਕੇ ਹੋਰ ਵੀ ਕਹੀ ਤੇ ਬੜੀ ਉੱਥੇ ਇੱਕ ਤਰ੍ਹਾਂ ਨਾਲ ਕ੍ਰਿਟੀਸਿਜ਼ਮ ਸੀ ਜਿਹੜਾ ਗੀਤਾ ਦਾ ਕੀਤਾ। ਔਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਟੌਪ ਰੈਂਕਿੰਗ ਪ੍ਰੋਫੈਸਰ ਡਾਕਟਰ ਆਰ ਕੇ ਤ੍ਰਿਪਾਠੀ ਵਰਗੇ ਔਰ ਸਾਡੇ ਆਰ ਐਸ ਮਿਸ਼ਰਾ ਜੀ ਵਰਗੇ, ਨਮੂਦਰੀ ਜੀ ਵਰਗੇ, ਕਮਲਾਕਰ ਜੀ ਵਰਗੇ, ਇਹ ਸਾਰੇ ਬੈਠੇ ਸਨ ਉੱਥੇ ਵਿਦਵਾਨ ਵੱਡੇ ਵੱਡੇ, ਕਿਸੇ ਨੇ ਉਸ ਨੂੰ ਜਰਾ ਜਿੰਨਾ ਵੀ ਨਹੀਂ ਟੋਕਿਆ ਔਰ ਜਰਾ ਜਿੰਨਾ ਵੀ ਉਹਨੂੰ ਮਤਲਬ ਛਿੱਥੇ ਨਹੀਂ ਪਏ। ਪੂਰੀ ਗੱਲ ਉਹਨਾਂ ਦੀ ਬੜੇ ਧਿਆਨ ਨਾਲ ਸੁਣੀ ਔਰ ਉਸ ਤੋਂ ਬਾਅਦ ਫਿਰ ਉੱਠ ਕੇ ਉਹਨਾਂ ਨੇ ਵੀ ਆਪਣੇ ਜਵਾਬ ਜਿਹੜੇ ਸੀਗੇ ਉਸੇ ਹੀ ਤਰ੍ਹਾਂ ਨਾਲ ਦੱਸੇ ਔਰ ਲੋਕਾਂ ਨੂੰ ਲੱਗਿਆ ਵੀ ਨਹੀਂ ਇਹ ਜੋ ਕਹਿ ਰਹੇ ਨੇ ਇਹ ਸਹੀ ਕਹਿ ਰਹੇ ਨੇ। ਤੋ ਇਹ ਪਰੰਪਰਾ ਜਿਹੜੀ ਹੈ ਮੈਨੂੰ ਇਧਰ ਦਰਅਸਲ ਵੇਖਣ ਨੂੰ ਮਿਲੀ ਨਹੀਂ ਹੈ। ਸੁਣਨ ਦੀ ਪਰੰਪਰਾ ਤੇ ਬਿਲਕੁਲ ਘੱਟ ਹੀ ਹੈ ਤੇ ਉਸ ਤੋਂ ਬਾਅਦ ਸੁਣ ਕੇ ਬਰਦਾਸ਼ਤ ਕਰਨ ਦੀ ਤੇ ਬਿਲਕੁਲ ਹੀ ਪਰੰਪਰਾ ਨਹੀਂ। ਉਹਦੇ ਨਾਲ ਇਹ ਹੈ ਵੀ ਫਿਰ ਵਿਦਵਤਾ ਨਹੀਂ ਝਲਕਦੀ, ਤੁਹਾਡੀ ਮਾਰਸ਼ੈਲਿਟੀ ਤੇ ਝਲਕ ਸਕਦੀ ਹੈ ਲੇਕਿਨ ਵਿਦਵਤਾ ਨੂੰ ਜੇ ਤੁਸੀਂ ਸਾਹਮਣੇ ਲਿਆਉਣਾ ਹੈ ਤੇ ਫਿਰ ਬੜੇ ਸਬਰ ਸੰਤੋਖ ਦੇ ਨਾਲ ਔਰ ਆਰਾਮ ਦੇ ਨਾਲ ਹੀ ਗੱਲ ਕਰਨੀ ਬੋਲਣੀ। ਔਰ ਸਾਡੇ ਕੋਲ ਮਾਡਲ ਹੈ, ਦੇਖੋ ਮੈਂ ਸਿੱਧ ਗੋਸਤੇ ਉੱਤੇ ਮੇਰੀ PhD ਸੀ ਤੇ ਮੈਨੂੰ ਇਹ ਤੇ ਵੇਖ ਕੇ ਬੜੀ ਹੈਰਾਨਗੀ ਹੋਈ ਵੀ ਡਾਇਲਾਗ ਦਾ ਕਿੰਨਾ ਜ਼ਬਰਦਸਤ ਮਾਡਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿੱਧ ਗੋਸਟ ਵਿੱਚ ਦਿੱਤਾ ਹੈ ਕਿ ਸਵਾਲ ਕਰਨਾ ਕਿੱਦਾਂ ਦਾ ਚਾਹੀਦਾ ਤੇ ਸਵਾਲ ਦਾ ਜਵਾਬ ਕਿੱਦਾਂ ਦੇਣਾ ਚਾਹੀਦਾ। ਚੌਥੀ ਪੌੜੀ ਹੈ ਜਿਹੜੀ ਸਿੱਧ ਗੋਸ਼ ਦੀ, ਉਹਦੇ ਵਿਚ ਹੀ ਜਿਹੜਾ ਚਰਪਟ ਹੈ ਸਿੱਧ ਉਹ ਸਵਾਲ ਪੁੱਛ ਰਿਹਾ। ਤੁਸੀਂ ਦੇਖੋ ਕਿੰਨਾ ਜੈਨੂਨ ਸਵਾਲ ਹੈ, ਕੋਈ ਉਹਦੇ ਟਾਂਟਿੰਗ ਨਹੀਂ ਹੈ, ਕੋਈ ਉਹਦੇ ਛੋਟਾਪਨ ਵੱਡਾਪਨ ਨਹੀਂ ਹੈ। ਤੇ ਜਦੋਂ ਗੁਰੂ ਸਾਹਿਬ ਜਵਾਬ ਦਿੰਦੇ ਨੇ ਉਹਨਾਂ ਦਾ ਜਵਾਬ ਵੀ ਤੁਸੀਂ ਦੇਖੋਗੇ ਕਿ ਕਮਾਲ ਦੀ ਸ਼ਾਇਸਤਗੀ ਦੇ ਨਾਲ ਉਹਨਾਂ ਦਿੱਤਾ। ਸਵਾਲ ਉਹ ਕਰ ਰਿਹਾ ਚਰਪਟ ਜਿਹੜਾ ਹੈ, ਚਰਪਟੀ ਨਾਥ ਜਿਹੜਾ ਬਹੁਤ ਵੱਡਾ ਸਿੱਧ ਹੈ, ਐਲਕੈਮਿਸਟ ਸੀਗਾ, रस रसायन संपर्दा दा मतलब योग दे विचों जिहड़ी एक संपर्दा सी जिहड़ी के पारे नूं मार के ते ऐसा एलेक्जर तैयार कर रही सी करन दी कोशिश कर रही सी जिहनूं पी के आदमी अमर हो जाए ए उहदा प्रमुख सिद्ध सीगा। उहदे नाल सवाल हो रहा है ते उहदे विच दर्ज है दुनिया सागर दुत्तर कहिए किवकर पाइए पारो चरपट बोले औधू नानक दे सच्चा विचारो। हुण देखो सवाल बिल्कुल जनरल क्वेश्चन है जिहड़ा सारिआं नाल कंसर्नड है कि दुनिया बहुत वड्डा दुस्तर ना तैरिया जा सकण वाला समुंदर है इहनू किद्दां तैर के पार किया जा सकदा किवकर पाइए पारो चरपट बोले औधू नानक। देखो अवधूत लफज वरत रहे ने ओ अवधूत योगियां दे विच सब तो हाईएस्ट डिग्री है ते गुरु नानक नूं एक अवधूत दे तौर ते बड़ी विनम्रता दे नाल ओ सवाल कर रहे ने कि चरपट बोले औधू नानक दे सच्चा विचारो तुसी अपना विचार इहदे बारे सानू दसो भी इह संसार सागर नूं किद्दां पार किया जा सकदा है। हुण तुसी अगो जवाब देखो कि जिस शालीनता दे नाल जिस सिविलिटी दे नाल सवाल उन्हें किया है उसे तरह गुरु साहब जवाब दे रहे ने। जवाब यह है कि आपे आखे आपे समझे तिसके उत्तर दीजे। भलिया पुरखा मैनू पता है कि तू जो आख रहा है तू उसनू समझ रहा है ते जेड़ा आख भी सकदा है और समझदा भी है उन्हू मैं दस की जवाब दवां। साज कहो तुम पार ग्रामी। मैं सच कह रहा भलिया पुरखा तू ते पार हो चुका तुझ क्या बैसण दीजे तेरे रस्ते दे विच मैं की नुक्स कड़ा। व्यसन लफज है जिन्हू बैसन पंजाबी दे विच असीं कह रहे हैं। व्यसन दा मतलब हुंदा नुक्स आदत दे विच कोई नुक्स होना ते तू ते पार हो गया समझ लै ते तेरे रस्ते दे विच मैं क्यों मतलब कोई नुक्स कड़ा ते की नुक्स कड़ा। लेकिन बहुत वड्डा लेकिन अगे बट है बहुत वड्डा तू मैनू मेरा रस्ता पुछया तेरा रस्ता तेनू मुबारक तू मैनू मेरा रस्ता पुछया ते मेरा रस्ता ए है कि जैसे जल में कमल निरालम मुर्गा ही नैसाणे सुरत शबद पव सागर तरिए नानक नाम पछाणे। भलिया पुरखा जिस तरह जल दे विच रहिंदा होया कमल अपने पत्ते नहीं भिजण दिंदा रहिंदा जल च है लेकिन पत्ते नहीं भिजण दिंदा। मुरगाबी जिहड़ी है मुरगा ही नैसाणे जिदां जल दे उत्ते तैरदी होई पानी दे उत्ते तैरदी होई मुरगाबी भी अपनी तरदी पानी ते लेकिन पर नहीं भिजण दिंदी। इसे तरह ही सूरत नूं शब्द विच लीन करके ते इस संसार दे विच ही रहिंदिआं होइआं पर संसारी ना बन के इस संसार सागर नूं पार किया जा सकदा है। मेरा रस्ता ए है जैसे जल में कमल निरालम मुरगा ही नैसाणे सुरत शबद पाव सागर तरिए नानक नाम पछाणे। तो यह परंपरा जिहड़ा मॉडल सानू दिता है गुरु साहब ने गुरु नानक देव जी ने आपो च संवाद करन दा असी पए हां वाद विवादां दे विच ते वाद विवाद जिहड़ा है ओह ते गुरबाणी दे विच जगह जगह ए मतलब ए कहा गया कि वाद विवाद काहू से उहना कीजे रसना राम रसायण दीजे। वाद विवाद नाल सब तो वड्डी गल ए है प्रॉब्लम ए है कि साडी ईगो ही सिर्फ हर्ट हुंदी है ते वधदी है सानू कोई शांति नहीं मिलदी। वाद विवाद दा सीधा ही है संवाद जदो हुंदा है भी किछ सुणीए किछ कहीए वाली स्पिरिट दे नाल और दूसरे नू एप्रीशिएट करके बिना किसे दी अवज्ञा कीतिआं होइआं। हुण गुरु साहब इस डायलाग दे विच ओह चरपटी दी कोई अवज्ञा नहीं कर रहे बिना किसे दी अवज्ञा कीतिआं होइआं अपनी गल कहण दी जिहड़ी समर्था है ओह गुरबाणी दे विच है और गुरु साहब ने साडे सामने मॉडल दित्ता है असीं इहनू इस तरीके दे नाल जे लईए ते मैं समझदा हां भी साडे बहुत सारे मसले जिहड़े ने बड़ी आसानी दे नाल ही हल हो सकदे आ। तो इह चीज़ां इधर मैनू थोड़ा जिहा लगा है भी अजे होर डिवेलप होणगियां ने होणगियां खैर कोई ऐसी गल नहीं जिवें जिवें अजे ते मैं हासे नाल भी कहिंदा हुंदा भी भलिओ पुरखो पाठ ते बहुत हो चुके हुण इहनू पढ़ना भी शुरू करो गुरबाणी पाठ हुंदा हमेशा अखां मीट के ते पढ़िया जांदा अखां खोल के तो ओ थोड़ा जिहा मतलब ਇਸ ਤਰ੍ਹਾਂ ਦਾ ਵੀ ਸਿਸਟਮ ਹੁਣ ਸਾਨੂੰ ਚਾਹੀਦਾ ਹੈ ਮਨ ਦੇ ਵਿੱਚ ਵੀ ਅਸੀਂ ਸਮਝ ਸਮਝ ਕੇ ਉਹਨੂੰ ਉਸਦੇ ਅਰਥ ਨੂੰ ਉਹਦੇ ਭਾਵ ਅਰਥ ਨੂੰ ਜਦੋਂ ਸਮਝਾਂਗੇ ਤੇ ਤਾਂ ਹੀ ਅਸੀਂ ਫਿਰ ਥੋੜਾ ਜਿਹਾ ਯਤਨ ਕਰ ਸਕਦੇ ਹਾਂ ਨਾ ਵੀ ਉਹਦੇ ਤੁਰੀਏ ਵੀ ਤੋ ਇਧਰ ਅਜੇ ਥੋੜਾ ਜਿਹਾ ਫਰਕ ਹੈ ਲੇਕਿਨ ਪਰਮਾਤਮਾ ਭਲੀ ਕਰੇਗਾ ਲੋਕ ਆ ਰਹੇ ਨੇ ਅੱਗੇ ਕਈ ਅੱਛੇ ਅੱਛੇ ਲੋਕ
ਡਾਕਟਰ ਸਾਹਿਬ ਆਪ ਜੀ ਨੇ ਜਿਵੇਂ ਦੱਸਿਆ ਕਿ ਆਪ ਜੀ ਨੇ ਦਸ਼ਮ ਗ੍ਰੰਥ ਦਾ ਹਿੰਦੀ ਅਨੁਵਾਦ ਕੀਤਾ
ਜੀ
ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਹਿੰਦੀ ਟੀਕਾ ਆਪ ਜੀ ਨੇ ਕੀਤਾ
ਜੀ
ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਵੀ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਆਪ ਜੀ ਨੇ ਕੀਤਾ ਇਸ ਵਿਚ ਆਪ ਜੀ ਦੁਆਰਾ ਕੀਤੇ ਗਏ ਦਸ਼ਮ ਗ੍ਰੰਥ ਦੇ ਜਿਹੜਾ ਟੀਕਾ ਹੈ ਉਹ ਕਾਫੀ ਚਰਚਾ ਵਿਚ ਹੈ ਇਸ ਬਾਰੇ ਆਪ ਜੀ ਕੁਝ ਪ੍ਰਕਾਸ਼ ਪਾਉਣਾ ਚਾਹੋਗੇ ਕਿ ਟੀਕਾ ਕਰਨ ਦਾ ਖਿਆਲ ਤੇ ਜਿਵੇਂ ਆਪ ਜੀ ਨੇ ਦੱਸਿਆ ਮਨ ਚ ਆਇਆ ਟੀਕਾ ਹੋਣ ਤੋਂ ਬਾਅਦ ਇਸ ਨੂੰ ਆਲੋਚਨਾ ਦੇ ਘੇਰੇ ਚ ਬਹੁਤ ਲਿਆਇਆ ਗਿਆ ਜਿਵੇਂ ਕਿ ਕੋਈ ਆਰ ਐਸ ਐਸ ਨੇ ਕਰਵਾਇਆ ਜਾਂ ਜੋ ਕੁਛ ਵੀ ਹੈ ਤੇ ਇੱਕ ਤਾਂ ਆਪ ਜੀ ਇਹ ਜ਼ਰੂਰ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ ਇਸ ਬਾਰੇ ਆਪ ਜੀ ਦੇ ਕੀ ਵਿਚਾਰ ਨੇ ਤੇ ਦੂਸਰਾ ਦਸ਼ਮ ਪਾਤਸ਼ਾਹ ਦੀ ਬਾਣੀ ਦੇ ਵਿਚ ਕੈਸੇ ਕਿਹੜੇ ਹੋਰ ਐਸੇ ਖਾਸ ਤੱਥ ਨੇ ਜਿਹੜੇ ਆਪ ਜੀ ਪਾਠ ਆਪ ਜੀ ਦੇ ਸਾਡੇ ਸਰੋਤਿਆਂ ਨਾਲ ਸਾਂਝੇ ਕਰਨਾ ਚਾਹੋ
ਇਹ ਬਹੁਤ ਅੱਛੀ ਗੱਲ ਹੈ ਸਾਨੂੰ ਜਾਣਨਾ ਚਾਹੀਦਾ ਔਰ ਅੱਜ ਕੱਲ ਜਿੱਦਾਂ ਕਿ ਤੁਸਾਂ ਵੀ ਇਹ ਦੱਸਿਆ ਹੈ ਵੀ ਕਾਫੀ ਆਲੋਚਨਾਤਮਕ ਦ੍ਰਿਸ਼ਟੀ ਤੋਂ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਰਚਨਾਵਾਂ ਨੂੰ ਦੇਖ ਰਹੇ ਨੇ ਖਾਸ ਤੌਰ ਤੇ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ ਬਚਿੱਤਰ ਨਾਟਕ ਦਾ ਬਚਿੱਤਰ ਨਾਟਕ ਵਾਸਤੇ ਕਿਹਾ ਜਾ ਰਿਹਾ ਆਮ ਤੌਰ ਤੇ ਕਿ ਦੇਖੋ ਜੀ ਇਹ ਤੇ ਸਾਨੂੰ ਹਿੰਦੂ ਬਣਾਉਣ ਵਾਸਤੇ ਇਹ ਮਤਲਬ ਬਚਿੱਤਰ ਨਾਟਕ ਦੀ ਰਚਨਾ ਕਿਸੇ ਕਵੀ ਨੇ ਕੀਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਹੀਂ ਕੀਤੀ ਤੇ ਇਹ ਜਿਹੜਾ ਹੈ ਸਾਨੂੰ ਲਵ ਔਰ ਕੁਸ਼ ਦੀ ਸੰਤਾਨ ਸਾਬਤ ਕਰਨ ਵਾਸਤੇ ਕਿਉਂਕਿ ਉਹ ਵੀ ਕਹਾਣੀ ਇਸੇ ਦੇ ਵਿੱਚ ਹੀ ਆਉਂਦੀ ਹੈ ਇਹ ਰਚਨਾ ਹੋਈ ਹੈ ਆਮ ਤੌਰ ਤੇ ਇਹੋ ਹੀ ਕਿਹਾ ਜਾ ਰਿਹਾ ਕਿ ਬਚਿੱਤਰ ਨਾਟਕ ਸਾਨੂੰ ਹਿੰਦੂ ਬਣਾਉਣ ਵਾਸਤੇ ਤੇ ਤ੍ਰਿਆ ਚਰਿੱਤਰ ਜਿਹਨੂੰ ਇਹ ਕਹਿੰਦੇ ਨੇ ਹਾਲਾਂਕਿ ਤ੍ਰਿਆ ਚਰਿੱਤਰ ਲਫ਼ਜ਼ ਗਲਤ ਹੈ ਇਹ ਹੈ ਨੀ ਚਰਿੱਤਰੋ ਪਾਖਿਆਨ ਹੈ ਉਹਦਾ ਉਹਦੇ ਵਿਚ ਬੰਦਿਆਂ ਦੇ ਵੀ ਚਰਿਤ ਹੈ ਨੇ ਚਰਿਤ ਕਾਵਿ ਹੋਰ ਹੁੰਦਾ ਹੈ ਤੇ ਜਿਹੜਾ ਚਰਿੱਤਰ ਹੈ ਉਹ ਚੀਜ਼ ਹੋਰ ਹੁੰਦੀ ਹੈ ਤੋ ਇਹ ਚਰਿਤ ਕਾਵਿ ਜਿਹੜੇ ਉਹਦੇ ਵਿਚ ਜਿਹੜੇ ਆਖਿਆਨ ਨੇ ਕਹਾਣੀਆਂ ਨੇ ਉਹ ਸਾਨੂੰ ਬਦਮਾਸ਼ੀ ਸਿਖਾਉਣ ਵਾਸਤੇ ਜਿੱਦਾਂ ਲਿਖੀਆਂ ਇੱਦਾਂ ਦੇ ਮਤਲਬ ਜਿਹੜੇ ਆਲੋਚਕ ਨੇ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ ਤੋ ਇਹ ਬੜਾ ਹੀ ਨਿਰਮੂਲ ਜਿਹਾ ਇੱਕ ਵਿਚਾਰ ਜਿਹੜਾ ਹੈ ਲੋਕਾਂ ਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਟੈਕਸਟ ਨੂੰ ਪੜਿਆ ਇਹ ਬਿਲਕੁਲ ਸਾਹਮਣੇ ਗੱਲ ਆਉਂਦੀ ਨਹੀਂ ਪਹਿਲਾਂ ਮੈਂ ਥੋੜੀ ਜਿਹੀ ਗੱਲ ਬਚਿੱਤਰ ਨਾਟਕ ਦੀ ਕਰਾਂਗਾ ਕਿ ਬਚਿੱਤਰ ਨਾਟਕ ਜੀ ਹਿੰਦੂ ਬਣਾਉਣ ਵਾਸਤੇ ਮੈਨੂੰ ਤੇ ਇਹ ਸੁਣ ਕੇ ਹੀ ਬੜਾ ਹਾਸਾ ਜਿਹਾ ਹੁੰਦਾ ਵੀ ਇਹ ਦਰਅਸਲ ਇਹਦਾ ਮਤਲਬ ਇਹ ਹੈ ਵੀ ਲੋਕ ਕਮਾਲ ਹੋ ਗਈ ਹੈ ਬਿਲਕੁਲ ਪੜ੍ਹਦੇ ਹੀ ਨਹੀਂ ਹੈਗੇ ਹਿੰਦੁਸਤਾਨ ਦੇ 5000 ਸਾਲ ਪੁਰਾਣੇ ਸਮੇਂ ਤੋਂ ਲੈ ਕੇ ਜੇਕਰ ਆਪਾਂ ਨਜ਼ਰ ਮਾਰੀਏ ਬਹੁਤ ਵੱਡੇ ਵੱਡੇ ਮਹਾਂਕਾਵਿ ਲਿਖੇ ਗਏ ਨੇ ਬਹੁਤ ਵੱਡੇ ਵੱਡੇ ਗ੍ਰੰਥ ਲਿਖੇ ਗਏ ਨੇ ਤੁਸੀਂ ਇਹ ਦੇਖੋਗੇ ਕਿ ਹਰ ਗ੍ਰੰਥ ਦੇ ਵਿਚ ਜਿਹੜਾ ਲੇਖਕ ਹੈ ਸਭ ਤੋਂ ਪਹਿਲਾਂ ਸਰਸਵਤੀ ਦੀ ਵੰਦਨਾ ਕਰਦਾ ਹੈ ਕਿਉਂਕਿ ਹਿੰਦੂਆਂ ਦੇ ਵਿਚ ਸਰਸਵਤੀ ਜਿਹੜੀ ਹੈ ਉਹ ਵਿਦਿਆ ਦੀ ਦੇਵੀ ਮੰਨੀ ਜਾਂਦੀ ਹੈ ਫਿਰ ਉਹ ਦੂਜੇ ਨੰਬਰ ਤੇ ਗਣੇਸ਼ ਦੀ ਵੰਦਨਾ ਕਰਦਾ ਹੈ ਕਿਉਂਕਿ ਗਣੇਸ਼ ਨੂੰ ਹਿੰਦੂ ਮਾਇੰਡ ਹਿੰਦੂ ਫਲਸਫਾ ਜਿਹੜਾ ਹੈ ਉਹ ਵਿਘਨ ਵਿਨਾਸ਼ਕ ਦੇ ਤੌਰ ਤੇ ਮੰਨਦਾ ਵੀ ਕੋਈ ਵਿਘਨ ਨਾ ਹੋਵੇ ਮੇਰੇ ਕੰਮ ਦੇ ਵਿਚ ਤੀਸਰੇ ਨੰਬਰ ਤੇ ਫਿਰ ਉਹ ਰਾਜੇ ਦੀ ਕਰਦਾ ਹੈ ਵੰਦਨਾ ਜਾਂ ਫਿਰ ਹੋਰ ਸੰਤਾਂ ਦੀ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਵੀ ਉਹ ਕਰਦਾ ਲੇਕਿਨ ਇਹ ਪਹਿਲੇ ਦੋ ਜਿਹੜੇ ਨੇ ਇਹ ਦੇ ਆਰ ਮਸਟ ਹੁਣ ਤੁਸੀਂ ਦੇਖੋ ਬਚਿੱਤਰ ਨਾਟਕ ਸ਼ੁਰੂ ਹੋ ਰਿਹਾ ਹੈ ਤੇ ਬਚਿੱਤਰ ਨਾਟਕ ਦਾ ਆਰੰਭ ਹੈ ਜਿਹੜਾ ਉਹ ਕਿਸ ਤਰ੍ਹਾਂ ਹੋ ਰਿਹਾ ਹੈ ਕਿ ਨਮਸਕਾਰ ਸ੍ਰੀ ਖੜਕ ਕੋ ਕਰੋ ਸੋਹੇ ਚਿਤ ਲਾਏ ਪੂਰਨ ਕਰੋ ਗ੍ਰੰਥੇ ਤੁਮੇ ਕਰੋ ਸਹਾਏ ਗ੍ਰੰਥ ਪੂਰਾ ਕਰਨਾ ਹੈ ਤੇ ਨਮਸਕਾਰ ਜਿਹੜੀ ਹੈ ਕਿਤੇ ਸਰਸਵਤੀ ਨੂੰ ਨਹੀਂ ਹੋ ਰਹੀ ਕਿਸੇ ਗਣੇਸ਼ ਨੂੰ ਨਹੀਂ ਹੋ ਰਹੀ ਖੜਗ ਨੂੰ ਹੋ ਰਹੀ ਹੈ ਖੜਗ ਜਿਹੜਾ ਕਿ ਸ਼ਕਤੀ ਦਾ ਜਿਹੜਾ ਤਾਕਤ ਦਾ ਜਿਹੜੀ ਸਮਰੱਥਾ ਦਾ ਪ੍ਰਤੀਕ ਹੈ ਉਸ ਨੂੰ ਮਤਲਬ ਇਹ ਨਮਸਕਾਰ ਹੋ ਰਹੀ ਹੈ ਔਰ ਫਿਰ ਇੰਨਾ ਹੀ ਨਹੀਂ ਹੈ ਉਹਦੇ ਨਾਲ ਹੀ ਇੱਕ ਉਹ ਸਵਈਆ ਹੋਰ ਦਿੱਤਾ ਹੋਇਆ, ਖ ਖੰਡ ਬੇਹੰਡੰਗ ਹਲਦਲ ਖੰਡੰਗ ਅਤਿਰਣ ਮੰਡੰਗ ਬਰ ਵੱਡੰਗ ਬੁਝ ਦੰਡ ਖੰਡੰਗ ਤੇਜ ਪ੍ਰਚੰਡੰਗ ਜੋਤੀ ਅਮੰਡੰਗ ਭਾਨ ਪ੍ਰਭਮ ਸੁਖ ਸੰਤਾ ਕਰਣੰਗ ਦੁਰਮਤ ਦਰਣੰਗ ਕਿਲਵਿਖ ਹਰਣੰਗ ਅਸੀਂ ਸਰਣੰਗ ਅਸੀਂ ਮੈਨੇ ਫਿਰ ਹੋਈ ਤਲਵਾਰ ਜਾਂ ਖੜਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਿਪਾਰਨ ਜੈ ਤੇਗ ਤੇਗ ਦੀ ਜੈ ਹੋ ਰਹੀ ਹੈ ਇੱਥੇ। ਮਤਲਬ ਮੈਨੂੰ ਨੀ ਇਹ ਸਮਝ ਆ ਰਹੀ ਵੀ ਇਹ ਜੇ ਗੁਰੂ ਸਾਹਿਬ ਨੇ ਹਿੰਦੂ ਹੀ ਸਾਨੂੰ ਬਣਾਉਣਾ ਸੀ ਤੇ ਫਿਰ ਇਹਦੇ ਸਰਸਵਤੀ ਤੇ ਗਣੇਸ਼ ਦੀ ਵੰਦਨਾ ਕਿਉਂ ਨੀ ਕੀਤੀ। ਖੜਗ ਦੀ ਵੰਦਨਾ ਹੀ ਇਹ ਸਿੱਧ ਕਰਦੀ ਹੈ ਕਿ ਅਸੀਂ 10-5-7 ਹਜ਼ਾਰ ਸਾਲ ਪੁਰਾਣੀ ਜਿਹੜੀ ਟਰੈਡੀਸ਼ਨ ਹੈ ਉਹਨੂੰ ਛੱਡ ਚੁੱਕੇ ਤੇ ਸਾਡੀ ਇੱਕ ਨਵੀਂ ਟਰੈਡੀਸ਼ਨ ਸ਼ੁਰੂ ਹੋ ਰਹੀ ਹੈ, ਨਵਾਂ ਸਾਡੇ ਸਾਹਮਣੇ ਇੱਕ ਸਿਸਟਮ ਜਿਹੜਾ ਹੈ ਉਹ ਆ ਚੁੱਕਾ ਹੈ ਸਿੱਖ ਧਰਮ ਦਾ, ਤੇ ਉਹਦੇ ਵਿੱਚ ਅਸੀਂ ਕਿਸੇ ਦੇਵੀ ਦੇਵਤਾ ਦੀ ਪੂਜਾ ਜਿਹੜੀ ਹੈ ਜਾਂ ਇਸ ਤਰ੍ਹਾਂ ਵੰਦਨਾ ਜਿਹੜੀ ਹੈ ਉਹ ਕਰਨਾ ਉਚਿਤ ਨਹੀਂ ਸਮਝਦੇ। ਇੱਕ ਗੱਲ, ਦੂਸਰਾ ਇਹ ਵੀ ਕਿਹਾ ਜਾਂਦਾ ਜਿਵੇਂ ਕਿ ਮੈਂ ਕਈ ਜਗ੍ਹਾ ਲਿਖਿਆ ਵੀ ਹੈ ਕਿ ਕੁਝ ਲੋਕ ਕਹਿੰਦੇ ਨੇ ਕਿ ਨਹੀਂ ਜੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਦੇ ਤੇ ਵੱਖਰੇ ਯਾਨੀ ਖਿਆਲ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਿਲਕੁਲ ਵੱਖਰੇ ਖਿਆਲ ਨੇ ਔਰ ਉਨ੍ਹਾਂ ਦਾ ਆਪਸ ਵਿਚ ਕੋਈ ਮੇਲ ਨਹੀਂ ਹੈਗਾ। ਲੇਕਿਨ ਮੈਨੂੰ ਆਉਂ ਲੱਗਦਾ ਵੀ ਇਹ ਵੀ ਗੱਲ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਖਾਲਸੇ ਦੀ ਸਿਰਜਣਾ ਗੁਰੂ ਸਾਹਿਬ ਨੇ ਕੀਤੀ ਹੈ 1699 ਚ, ਲੇਕਿਨ ਇਹ ਕੰਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਮੇਂ ਤੋਂ ਸ਼ੁਰੂ ਕਰ ਦਿੱਤਾ ਸੀ ਜਦੋਂ ਇਹ ਕਹਿੰਦੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੁਰੀਆਓ ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਇਸੇ ਗੱਲ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਚਲਾਉਂਦੇ ਨੇ ਫਿਰ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਔਰ ਇਸੇ ਹੀ ਗੱਲ ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਅੱਗੇ ਤੋਰਦੇ ਨੇ, ਗੁਰੂ ਹਰ ਰਾਏ ਸਾਹਿਬ ਸਵਾਰ ਰੱਖਦੇ ਨੇ ਆਪਣੇ ਨਾਲ 2200 ਹਮੇਸ਼ਾ, ਔਰ ਇਹ ਚਲਦੀ ਚਲਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਫਿਰ ਇਕਦਮ ਫਾਈਨਲ ਸ਼ੇਪ ਵਿਚ ਆਉਂਦੀ ਹੈ ਕਿ ਉਹ ਖਾਲਸੇ ਦੀ ਜਿਹੜੀ ਹੈ ਸਿਰਜਣਾ ਹੁੰਦੀ ਹੈ। ਤੋ ਇਹ ਕਹਿਣਾ ਕਿ ਬਈ ਇਨ੍ਹਾਂ ਦੀ ਆਪੋ ਚ ਆਈਡੀਓਲੋਜੀ ਨਹੀਂ ਮਿਲਦੀ, ਦਿਸ ਇਜ਼ ਆਲ ਰੋਂਗ। ਔਰ ਬਚਿੱਤਰ ਨਾਟਕ ਦੇ ਵਿਚ ਵੀ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਰਹੇ ਨੇ ਕਿ ਸ੍ਰੀ ਨਾਨਕ ਅੰਗਦ ਕਰ ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਪਾਇਓ ਭਿੰਨ ਭਿੰਨ ਸਭੂ ਕਰ ਜਾਣਾ ਏਕ ਜੋਤ ਕਿਨਹੂ ਪਹਿਚਾਨਾ ਰਾਮਦਾਸ ਹਰਸੋ ਮਿਲ ਗਏ ਗੁਰਤਾ ਦੇਤ ਅਰਜਨੇ ਭੈ ਜਬ ਅਰਜਨ ਪ੍ਰਭ ਲੋਕ ਸਿਧਾਏ ਹਰਗੋਬਿੰਦ ਤੇ ਠਾਂ ਬੈਠਾਏ ਹਰੀ ਗੋਬਿੰਦ ਪ੍ਰਭ ਲੋਕ ਸਿਧਾਰੇ ਹਰੀ ਰਾਏ ਤੇ ਠਾਂ ਬੈਠਾਰੇ ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ ਤਿਨ ਤੇ ਤੇਗ ਬਹਾਦਰ ਪਏ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੇ ਸਾਕਾ ਠੀਕਰ ਹੋਰ ਦਲੀਸ ਸਿਰਪੁਰਾਪੁਰ ਕੀ ਉਹ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਇਹ ਸਾਰਾ ਲਿਖ ਕੇ ਤੇ ਫਿਰ ਗੁਰੂ ਸਾਹਿਬ ਲਿਖਦੇ ਨੇ ਵੀ ਅਬ ਮੈਂ ਆਪਣੀ ਕਥਾ ਬਖਾਨੋ। ਸਾਫ਼ ਸਿੱਧ ਹੋ ਰਿਹਾ ਹੈ ਗੁਰੂ ਸਾਹਿਬ ਇਹ ਕਹਿ ਰਹੇ ਨੇ ਵੀ ਅਸੀਂ ਸਾਰੇ ਇੱਕੋ ਹੀ ਲਾਈਨ ਦੇ ਵਿਚ ਤੇ ਜਦੋਂ ਖੁਦ ਗੁਰੂ ਸਾਹਿਬ ਕਹਿ ਰਹੇ ਨੇ ਤੇ ਇਹ ਸੋ ਕਾਲਡ ਵਿਦਵਾਨ ਜਿਹੜੇ ਨੇ ਜਾਂ ਧਾਰਮਿਕ ਜਾਂ ਦੂਸਰੇ ਨੇਤਾ ਜਿਹੜੇ ਨੇ ਇਹ ਕਹੀ ਜਾਣ ਕੁਛ ਵੀ ਉਹਦੇ ਨਾਲ ਸਾਨੂੰ ਕੀ ਫਰਕ ਪੈਂਦਾ। ਤੋ ਇਹ ਇੱਕ ਹੀ ਜੋਤ ਦੀ ਜੋ ਤੁਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਏ ਜਿਹੜਾ ਸਿਧਾਂਤ ਸੱਤੇ ਬਲਵੰਡ ਦੀ ਵਾਰ ਦੇ ਵਿਚ ਰਾਮਗਲੀ ਦੀ ਵਾਰ ਦੇ ਵਿਚ ਹੈ ਉਹੀ ਸਿਧਾਂਤ ਇੱਥੇ ਵੀ ਹੈ ਬਚਿੱਤਰ ਨਾਟਕ ਦੇ ਵਿਚ ਵੀ ਸਾਰੇ ਹੀ ਇੱਕੋ ਹੀ ਇਹ ਜੋਤ ਸੀ ਜਿਹੜੀ ਉਹ ਉਸ ਨੂੰ ਲੈ ਕੇ ਅੱਗੇ ਚੱਲਦੇ ਰਹੇ। ਦੂਸਰਾ ਬਚਿੱਤਰ ਨਾਟਕ ਤੇ ਇੱਕ ਆਕਸ਼ੇਪ ਜਾਂ ਦੋਸ਼ ਇਹ ਲਾਇਆ ਜਾਂਦਾ ਹੈ ਕਿ ਦੇਖੋ ਜੀ ਇਹਦੇ ਵਿਚ ਗੁਰੂ ਨਾਨਕ ਸਾਹਿਬ ਨੂੰ ਲਵ ਕੁਸ਼ ਦੀ ਸੰਤਾਨ ਦੱਸਿਆ ਗਿਆ ਹੈ ਇਸ ਕਰਕੇ ਲਵਕੁਸ਼ ਦੀ ਸੰਤਾਨ ਹੋਣ ਦਾ ਮਤਲਬ ਸਿੱਧਾ ਹੀ ਰਾਮਚੰਦਰ ਜੀ ਦੇ ਨਾਲ ਜਾ ਕੇ ਇਨ੍ਹਾਂ ਦੀ ਲੀਨੀਏ ਜੁੜ ਜਾਂਦੀ ਹੈ ਤੇ ਫਿਰ ਤੇ ਅਸੀਂ ਹਿੰਦੂ ਹੋ ਗਏ। ਲੇਕਿਨ ਅਸੀਂ ਮਤਲਬ ਸਿੱਖ ਜਿਹੜੇ ਹੈ ਕਹਿੰਦੇ ਨੇ ਕਿ ਅਸੀਂ ਸਾਡੀ ਆਈਡੈਂਟੀ ਵੱਖਰੀ ਹੈ ਤੇ ਇਹ ਬਚਿੱਤਰ ਨਾਟਕ ਸਾਨੂੰ ਦੱਸ ਰਿਹਾ ਵੀ ਨਹੀਂ ਇੱਕੋ ਹੀ ਗੱਲ ਹੈ ਤੇ ਫਿਰ ਇਹ ਕਿਸ ਤਰ੍ਹਾਂ ਗੱਲ ਬਣੇਗੀ ਇਹ ਮਤਲਬ ਹਾਊ ਵੀ ਸੇ ਕਿ ਬਈ ਇਹ ਜਿਹੜਾ ਹਿੰਦੂ ਬਣਾਉਣ ਵਾਲਾ ਗ੍ਰੰਥ ਨਹੀਂ ਹੈ। ਦਰਅਸਲ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਵੀ ਸਿੱਖ ਇੰਨੀ ਛੇਤੀ ਘਬਰਾਉਣ ਵਾਲਾ ਤੇ ਪ੍ਰਾਣੀ ਹੈ ਨਹੀਂ ਕੋਈ। لیکن یہ اتنی جدی ہے، اتنی گھبراہٹ ہے، کمال ہو گئی ہے، ادا تھوڑی ہوں کتنے، کوئی یہ گل نہیں ہے. پہلی گل تو یہ ہے کہ تسی جو سارا ٹیکسٹ پڑھو بچتر ناٹک دا، تے او دے وچ بڑا جنگاں جدھاں دے بڑے ورنن نے. سٹارٹ ہوندا ہے مطلب کہ او پرانی راجیاں دی لینیج تو لیندے ہوئے، پھر او تسی دشرت تک آ جاؤ، دشرت تو کہاں رام چندر، رام چندر تو بعد پھر انہاں دے دو لڑکے لاور ایک کش جڑے سی، انہاں دیاں گاں اگے مطلب ہزاراں سالاں دے وچ کئیاں لڑائیاں، کئی جھگڑیاں دا مطلب انہاں دا ذکر ہے. اور وہ پرسپر دیاں جڑیاں لڑائیاں سی، لڑدے لڑدے اخیر وہ مطلب حالت یہ ہو گئی کہ گرو صاحب یہ لکھ رہے نے کہ لو دی اور کش دی پرواراں دی گاں اگے جڑی لڑائی سی وہ اتنی ودی کہ بہت زیادہ بٹرنس پیدا ہو گئی، تے اخیر وچ لوی سرب جیتے کشی سرب ہارے. یہ مطلب وہ لکھ رہے نے وہ دے وچ کہ لو والے جڑے سی وہ جیت گئے، کش والے جڑا سیگا خاندان وہ ہار گیا. اچھا وہ ہن خاندان ہار کے تے اتھوں چھڈ کے چلا گیا، وہ بنارس جا کے انہوں نے وید پاٹ کرنا شروع کرتا، سکھنا شروع کرتا جیوکا کماؤن واسطے. تے جنہیں وید پیٹھے جنہیں وید پڑھے سو بیدی کہائے، یہ بھی وہ دے وچ ہی درج ہے. جنہوں نے وید پڑھنے شروع کر دیو ویدی اپنے آپ نوں کہاؤن لگ پے ویدی. ادھر یہ لو والے جڑے سن یہ راج کر رہے سن، راج کردے کردے انہوں نے سوچا کچھ لوکاں نے کہ بھئی ساڈے بزرگ سن ایتھے جڑے، انہاں نوں ساڈے اپنے بزرگاں نے اتھوں مار کے پجا دیتا، تے پتہ لگا کہ بھئی ادھر بنارس وال یا کسی اس پاسے وال گئے نے، تے انہوں دا پتا کرنا چاہیے. ادھر ادھر بھی انہوں دے بھی من چ خیال آ کہ مدر دیش جہاں سی وہ ساڈا دیش سی، ادا سنی دا ہے تے ہزاراں سینکڑے سالاں تو، تے چل کے اتنے دیکھنا چاہیے ہے کہ بھی وہ کدھاں دا دیش ہے کی ہے. تے وہ اتھوں واپس آ جاندے نے، آ کے لب دے لباؤں دے بھی کون راج کر رہا ہوں کس طرح ہے. وہ پھر وہ لو دی جڑی خاندان دے وچوں جڑے راج کر رہے سن انہوں دے کول آؤں دے، اتے آ کے وہ دس دینے کہ بھی اس طرح اسی لوگ گئے سن. وہ بڑے مل کے انہوں بہت خوش ہوں نے، پرسن ہوں نے کہ بھی چلو سڈے بزرگوں نے تڈے بزرگوں کے نال بہت جادی کی سی، تھی ہوں آ گئے جی بہت اچھا ہے، تھی ہوں ادا کرو بھی تھی راج کرو، ہوں اِسی جنگلوں سے جاواں گے. یہ پھر راج کرن لگ پے، بےدی راج کرن لگ پے. بےدی راج کردے کردے جدو مطلب راج کر رہے نے تے اینا دے ایک پروار دے وچ پھر آپس چ لڑائیاں ہونیاں شروع ہو گئی. یہ لڑائیاں اینیاں کیوں ہوندیاں نے؟ گرو صاحب ایدہ بھی انیلسس کر دے بچتر ناٹک دے وچ. لوبھ مول اس جگ کو ہوا، جاسو چاہت سبے کو موا. لوبھ جڑا ہے وہ اس سنسار دا مول بن گیا، خاص ٹینڈنسی بن گئی ہے، تے اس دے ادھین ویکتی چاہندا ہے کہ باقی دے سارے ہی بندے مر جان، ختم ہو جان، تاکہ میں سارا کچھ گریب کر لوا، سام لوا. لو مول اس جگ کو ہوا، جاسو چاہت سبے کو موا، تن 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 کو آخیے جا کا جگت غلام، سب نرخت یا کو پھرے سب چل کر سلام. یہ دولت جڑی ہے، یہ تن جڑا ہے جدی بارے گرو نانک صاحب نے بھی کیا ہے بھی اس تن کا اس جر کارن کنی بھی گتی، اس جر کنی کھوائی، پاپا باجوں ہووے نہ ہی مویا ساتھ نہ جائی. تو اے دولت جیڑی ہے اے مطلب پاپا دے نال ہی کٹھی ہوندی ہے، لیکن مر کے کسے دے نال اے جاندی نہیں. تے اے دے وچ وی گرو صاحب گرو گوبند سنگھ صاحب اے کہہ رہے نے کہ تن 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 کو آکھیے جا کا جگت غلام، سب نرخت یا کو پھرے سب چل کر سلام. سارے اسے دے ہی آہار دے وچ نے، سارے اسے نو ہی مطلب پرابت کرنا چاہتے نے، تے سارا سنسار دراصل تن دا تے تنوان ویکتی دا ایک طرح نال غلام ہی ہے. تو اے دیکھو جے اے سب چیزاں وچ وچ دس رہے نے بھی لڑائیاں دے کی کارن نے، او دے پیچھے ایک پرپز ہے. یعنی گرو صاحب یہ جان رہے نے کہ اے جڑا خالسا جے سرجنا ہے اس دے کول ਉਹਦਾ ਇੰਨਾ ਦੇਖੋ ਗੁਰੂ ਨਾਨਕ ਦਾ ਆਈਡੀਅਲ ਵਿਅਕਤੀ ਗੁਰਮੁਖ ਹੈ, ਆਦਰਸ਼ ਮਨੁੱਖ। ਗੁਰੂ ਅਰਜਨ ਦੇਵ ਜੀ ਉਹਨਾਂ ਗੁਰਮੁਖਾਂ ਚੋਂ ਹੀ ਬ੍ਰਹਮ ਗਿਆਨੀ ਨੇ, ਜਿਹੜੇ ਉਹਨਾਂ ਦੀ ਉਹ ਮਤਲਬ ਕਾਨਸੈਪਟ ਹੈ ਕਿ ਬ੍ਰਹਮ ਗਿਆਨੀ ਜਿਹੜਾ ਹੈ ਉਹ ਸੁਪਰੀਮ ਹੈ। ਔਰ ਉਹਨਾਂ ਹੀ ਬ੍ਰਹਮ ਗਿਆਨੀਆਂ ਗੁਰਮੁਖਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕਰਨੀ। ਉਹਨਾਂ ਨੂੰ ਇਹ ਪਤਾ ਹੈ ਕਿ ਇਹ ਜਿਹੜੀ ਲਹਿਰ ਚੱਲੀ ਹੈ ਇਸ ਦੇ ਵਿੱਚ ਇੰਨੇ ਸੱਚੇ ਔਰ ਸੁੱਚੇ ਔਰ ਬਲਵਾਨ ਲੋਕ ਨੇ ਕਿ ਇਹਨਾਂ ਕੋਲ ਰਾਜ ਆਉਣਾ ਨਹੀਂ ਹੈ, ਬਲਕਿ ਲੋਕਾਂ ਨੇ ਆਪਣੀ ਵਾਗਡੋਰ ਇਹਨਾਂ ਦੇ ਹੱਥ ਸੌਂਪਣੀ ਸੌਂਪਣੀ ਹੈ, ਇੰਨੇ ਸੱਚੇ ਤੇ ਸੁੱਚੇ ਲੋਕ ਨੇ। ਤੇ ਰਾਜ ਦੀਆਂ ਕੀ ਅਲਾਮਤਾਂ ਹੁੰਦੀਆਂ ਨੇ, ਨਾਲ ਉਹ ਵੀ ਆਉਂਦੀਆਂ ਨੇ ਜਿਹੜੀਆਂ, ਉਸ ਗੱਲ ਦਾ ਜ਼ਿਕਰ ਹੈ ਬਚਿੱਤਰ ਨਾਟਕ ਦੇ ਵਿੱਚ। ਜਿਸ ਤਰ੍ਹਾਂ ਉਥੇ ਹੁਣ ਆਪਸ ਦੇ ਵਿੱਚ ਲੜ ਲੜ ਕੇ ਅਖੀਰ ਗੁਰੂ ਸਾਹਿਬ ਲਿਖ ਰਹੇ ਨੇ ਕਿ ਉਹ ਬੇਦੀ ਆਪਸ ਚ ਲੜਦੇ ਇੰਨੇ ਕਮਜ਼ੋਰ ਹੋ ਗਏ ਕਿ 20 ਗਾਉਂ ਤਿਨਕੇ ਰਹਿ ਗਏ, ਜਿਨਮੋ ਕਰਤ ਕਿਰਸਾਨੀ ਬਹਿ, ਸਿਰਫ 20 ਪਿੰਡਾਂ ਦੇ ਮਾਲਕ ਰਹਿ ਗਏ, ਚੱਕਰਵਰਤੀ ਰਾਜੇ ਦੇ ਲੜਕੇ ਵੰਸ਼ ਔਰ ਅਖੀਰ ਚ ਲੜਦੇ ਉਹ 20 ਪਿੰਡਾਂ ਦੇ ਮਾਲਕ ਰਹਿ ਗਏ, 20 ਗਾਉਂ ਤਿਨਕੇ ਰਹਿ ਗਏ, ਜਿਨਮੋ ਕਰਤ ਕਿਰਸਾਨੀ ਬਹਿ, ਤਿੰਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੀ ਉਹ ਜੈ ਤੈ ਭੈ ਸਹਾਇ, ਤਿੰਨੇ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਇਹ ਸਾਰਾ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੋਇਆ। ਉਹਨਾਂ ਬੇਦੀਆਂ ਦੀ ਕੁਲ ਦੇ ਵਿੱਚ ਨਾਨਕ ਪੈਦਾ ਹੋ ਰਹੇ ਨੇ। ਇਹੋ ਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਿੱਖਾਂ ਦੇ ਵਾਸਤੇ, ਵੀ ਉਹਨਾਂ ਦੀ ਕੁਲ ਚ ਪੈਦਾ ਹੋ ਰਹੇ ਨੇ ਤੇ ਸਿੱਧੀ ਗੱਲ ਇਹ ਤੇ ਫਿਰ ਜਾ ਜੁੜੀ ਜਾ ਕੇ ਰਾਮ ਚੰਦਰ ਦੇ ਨਾਲ, ਤੇ ਦੈਨ ਵੀ ਆਰ ਨਾਟ ਆਈ ਮੀਨ ਸਿੱਖਸ, ਇਹ ਇੱਦਾਂ ਸਮਝਿਆ ਜਾਏਗਾ, ਅਲੱਗ ਨਹੀਂ ਹੈ ਅਸੀਂ, ਡਿਸਟਿੰਕਟ ਨਹੀਂ ਹੈ, ਲੇਕਿਨ ਡਿਸਟਿੰਕਟ ਹੈ ਅਸੀਂ। ਹੁਣ ਇਸ ਗੱਲ ਦਾ ਹੀ ਸਿਰਫ ਪਹਿਲੀ ਗੱਲ ਤੇ ਮੈਂ ਇੱਕ ਗੱਲ ਜਾਣਨੀ ਚਾਹੁੰਦਾ ਹਾਂ, ਮੈਂ ਬੇਨਤੀ ਕਰਦਾ ਹੁੰਦਾ ਅਕਸਰ ਕਿ ਦੇਖੋ ਗੱਲ ਇਹ ਹੈ, ਲੀਨੀਏਜ ਇਸ ਤਰੀਕੇ ਦੇ ਨਾਲ, ਜੇ ਮੇਰੀ ਤੁਹਾਡੀ ਜਾਂ ਕਿਸੇ ਹੋਰ ਵਿਅਕਤੀ ਦੀ ਲੀਨੀਏਜ ਕੋਈ 2000 ਸਾਲ ਜਾਂ 5000 ਸਾਲ ਪੁਰਾਣੀ ਖੋਜ ਸਕਦਾ ਹੋਵੇ, ਤੇ ਉਹ ਇੱਕ ਤੇ ਗੱਲ ਨਿਸ਼ਚਿਤ ਹੈ ਵੀ ਉਹ ਇੰਡੀਆ ਦੇ ਵਿੱਚ ਹੀ ਕਿਤੇ ਮਿਲੇਗੀ, ਉਹ ਸਾਡੀ ਮਤਲਬ ਰਸ਼ੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਤੇ ਮਿਲਣੋ ਰਹੀ, ਉਹ ਇੱਥੋਂ ਦੀ ਕਿਸੇ ਵਿਅਕਤੀ ਦੇ ਨਾਲ ਮਿਲੇਗੀ। ਉਹ ਵਿਅਕਤੀ ਕੋਈ ਰਿਸ਼ੀ ਵੀ ਹੋ ਸਕਦਾ ਹੈ, ਉਹ ਵਿਅਕਤੀ ਕੋਈ ਰਾਕਸ਼ਸ ਵੀ ਹੋ ਸਕਦਾ ਹੈ, ਉਹ ਵਿਅਕਤੀ ਕੋਈ ਭਲਾ ਪੁਰਖ ਵੀ ਹੋ ਸਕਦਾ ਹੈ, ਮਾੜਾ ਪੁਰਖ ਵੀ ਹੋ ਸਕਦਾ ਹੈ, ਲੇਕਿਨ ਹੋਏਗਾ ਇੱਥੋਂ ਦਾ ਜੀ। ਤੇ ਇਸੇ ਹੀ ਸੀਕੁਐਂਸ ਦੇ ਵਿੱਚ ਜੇ ਗੁਰੂ ਨਾਨਕ ਦੀ ਲੀਨੀਏ ਜਾ ਰਲਦੀ ਹੈ ਰਾਮ ਚੰਦਰ ਦੇ ਨਾਲ, ਤੇ ਰਾਮ ਚੰਦਰ ਜੀ ਕੋਈ ਸਾਡੇ ਵਾਸਤੇ ਕੋਈ ਦੁਸ਼ਮਣ ਤੇ ਹੈ ਨਹੀਂ, ਆਫਟਰਆਲ ਇਹ ਤੇ ਸਗੋਂ ਹੋਰ ਗੱਲ ਕਨਫਰਮ ਹੁੰਦੀ ਹੈ ਵੀ ਇੱਥੋਂ ਦੀ ਰੂਟ ਦੇ ਬੰਦੇ ਨੇ, ਇੱਥੋਂ ਦੀ ਇਹਨਾਂ ਦੀ ਜੜ ਹੈ, ਮਤਲਬ ਹਿੰਦੁਸਤਾਨ ਦੇ ਹੀ ਬੰਦੇ ਨੇ। ਲੇਕਿਨ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ, ਇਹਨੂੰ ਹੋਰ ਤਰੀਕੇ ਨਾਲ ਵੀ ਸਮਝਣਾ ਚਾਹੀਦਾ ਕਿ ਬਚਿੱਤਰ ਨਾਟਕ ਚ ਜੇ ਲੀਨੀਏਜ ਦੇਣੀ ਹੁੰਦੀ ਸਿਰਫ ਵੀ ਅਸੀਂ ਕਿੰਨਾ ਦੇ ਬੱਚੇ ਆ, ਤੇ ਉਹ ਤੇ 2 ਪੇਜਾਂ ਦੇ ਵਿੱਚ ਵੀ ਆ ਸਕਦੀ ਸੀ ਸਾਰੀ ਗੱਲ। ਇੱਥੇ ਘੱਟੋ ਘੱਟ 50-60 ਪੇਜ ਭਰੇ ਹੋਏ ਨੇ ਲੜਾਈਆਂ ਦੇ ਨਾਲ, ਔਰ ਉਹ ਤਾਂ ਜਾ ਕੇ ਇਹ ਗੱਲ ਅੱਗੇ ਆਉਂਦੀ ਹੈ। ਇਸ ਤੋਂ ਕੁਛ ਜ਼ਾਹਿਰ ਇਹ ਹੁੰਦਾ ਵੀ ਇੱਕ ਤੇ ਸਿੱਖਿਆ ਦੇ ਰਹੇ ਨੇ ਵੀ ਆਪਸੀ ਲੜਾਈਆਂ ਜਿਹੜੀਆਂ ਨੇ ਉਹ ਚੱਕਰਵਰਤੀ ਰਾਜਿਆਂ ਨੂੰ ਵੀ 20 ਪਿੰਡਾਂ ਦੇ ਮਾਲਕ ਬਣਾ ਦਿੰਦੀਆਂ ਨੇ, ਨੰਬਰ 1। ਨੰਬਰ 2, ਜਦੋਂ ਰਾਜ ਆਉਣਾ ਹੈ ਤੇ ਉਹਦੇ ਨਾਲ ਇਹ ਈਰਖਾ, ਵੈਰ, ਵਿਰੋਧ, ਇਹ ਵੀ ਅਲਾਮਤਾਂ ਨਾਲ ਹੀ ਨਾਲ ਆਉਣੀਆਂ ਨੇ। ਤੇ ਇਹ ਕਹਾਣੀ ਸਾਰੀ ਲੰਮੀ ਡਿਟੇਲ ਚ ਇਸ ਕਰਕੇ ਲਿਖਣੀ ਪਈ ਕਿ ਭਾਈ ਇਹ ਤੁਸੀਂ ਦੇਖ ਲਿਓ, ਤੁਸੀਂ ਲੜਨਾ ਨਹੀਂ ਆਪੋ ਦੇ ਵਿਚ, ਤੁਸੀਂ ਘਮਸਾਨ ਨਹੀਂ ਪਾਉਣਾ, ਨਹੀਂ ਤੇ ਏਦਾਂ ਜਿਨ੍ਹਾਂ ਨੇ ਵੀ ਪਾਇਆ ਉਹ ਹਮੇਸ਼ਾ ਕਮਜ਼ੋਰ ਹੋਏ ਨੇ, ਔਰ ਕਮਜ਼ੋਰ ਹੁੰਦੇ ਜਿਹੜੇ ਨੇ ਉਹ ਮਤਲਬ 20 ਪਿੰਡਾਂ ਦੀ ਮਾਲਕੀ ਤੱਕ ਆ ਗਏ। ਔਰ ਦੇਖੋ ਇਹ ਸਾਡੇ ਨਾਲ ਹੋਇਆ ਜੀ, ਤੁਸੀਂ ਇਹ ਦੇਖੋ ਕਿ ਕਿਸੇ ਸਮੇਂ ਸਾਰਾ ਪੰਜਾਬ ਸੀਗਾ ਜਿਹੜਾ, ਪਾਕਿਸਤਾਨ ਹੈ ਇਹ ਵੀ ਪੰਜਾਬ ਸੀ ਸਾਰਾ, ਤੇ ਇਧਰ ਦਿੱਲੀ ਤੱਕ ਉਹ ਸਾਰਾ ਪੰਜਾਬ ਸੀ, ਹਿਮਾਚਲ, ਹਰਿਆਣਾ, ਸਾਰਾ ਕੁਛ ਸਾਡਾ ਇੱਕ ਪੰਜਾਬ ਸੀਗਾ। ਲੇਕਿਨ ਲਾਲਚ ਸਾਡੇ ਨੇ ਸਾਨੂੰ ਮਤਲਬ ਇਹ ਨਹੀਂ ਸੋਚਣ ਦਿੱਤਾ ਵੀ ਸਾਡੇ ਧਰਮ ਸਥਾਨ ਉਸ ਪਾਸੇ ਸਾਰੇ ਰਹਿ ਗਏ, ਬਹੁਤ ਜਰਖੇਜ਼ ਜਿਹੜੀ ਜ਼ਮੀਨ ਸੀ, ਵਧੀਆ ਜ਼ਮੀਨ ਸੀ, ਉਹ ਉਸ ਪਾਸੇ ਰਹਿ ਗਈ। ਲੇਕਿਨ ਲੋਕਾਂ ਨੂੰ ਚੁੱਕੇ ਕਿਸੇ ਨੇ ਡਿਫੈਂਸ ਮਿਨਿਸਟਰ ਬਣਨਾ ਸੀ ਤੇ ਕਿਸੇ ਨੇ ਉਹ ਮਤਲਬ ਹੈਲਥ ਮਿਨਿਸਟਰ ਬਣਨਾ ਸੀ, ਤੇ ਇਹਦੇ ਚੱਕਰ ਦੇ ਵਿੱਚ ਹੀ ਫਟਾਫਟ ਉਹ ਤਕਸੀਮ ਕਰ ਦਿੱਤੀ ਗਈ ਸਾਰੀ, ਇੱਕ ਵੱਡਾ ਸਾਰਾ ਪੋਰਸ਼ਨ ਜਿਹੜਾ ਸੀ ਅਸੀਂ ਸਵੀਕਾਰ ਆਪ ਕਰ ਲਿਆ ਵੀ ਠੀਕ ਹੈ, ਇਹ ਤੁਸੀਂ ਉਧਰ ਰਹਿਣ ਦਿਓ ਉਹਨਾਂ ਦੇ ਵਾਸਤੇ। ਫਿਰ ਤੁਸੀਂ ਇਹ ਸਾਡਾ ਹਿੰਦੁਸਤਾਨ ਦੇਖੋ, ਇਹਦੇ ਵਿੱਚ ਉੱਤਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹਿਮਾਚਲ ਵੀ ਹੁੰਦਾ ਸੀ, ਹਰਿਆਣਾ ਵੀ ਹੁੰਦਾ ਸੀ, ਤੇ ਪੰਜਾਬ ਤੇ ਪੰਜਾਬ ਹੈ ਹੀ ਸੀ। ਤੁਸੀਂ ਇਹ ਦੇਖ ਲਓ, ਨਾ ਹਿਮਾਚਲ ਵਾਲਿਆਂ ਨੇ ਹਿਮਾਚਲ ਮੰਗਿਆ ਕਦੀ, ਸਾਨੂੰ ਸਿਰਫ ਇਹੋ ਚਿੰਤਾ ਸੀ ਵੀ ਅਸੀਂ ਚੀਫ ਮਿਨਿਸਟਰ ਕਿੱਦਾਂ ਬਣਾਂਗੇ ਜੇ ਇਹਦੇ ਵਿਚ ਇੰਨੇ ਬੰਦੇ ਮਤਲਬ ਹਿਮਾਚਲ ਦੇ ਹੋਏ ਹਰਿਆਣੇ ਦੇ ਹੋਏ ਤੇ ਇਹ ਸਿੱਖ ਚੀਫ ਮਿਨਿਸਟਰ ਕਿੱਦਾਂ ਬਣੇ। ਸਾਡੇ ਲਾਲਚ ਨੇ ਉਸੇ ਲਾਲਚ ਦੀ ਗੱਲ ਵਿਚ ਤਰਨਾਟਕ ਚ ਹੋ ਰਹੀ ਹੈ। ਸਾਡੇ ਲਾਲਚ ਨੇ ਆਪ ਹਿਮਾਚਲ ਪ੍ਰਦੇਸ਼ 1955 ਦੇ ਵਿਚ ਦਿੱਤਾ ਹੈ ਕੱਢਿਆ ਪੰਜਾਬ ਚ ਔਰ 1966 ਦੇ ਵਿਚ ਹਰਿਆਣਾ ਵੀ ਅਸੀਂ ਆਪ ਕੱਢਿਆ। ਹਰਿਆਣਾ ਵਾਲਿਆਂ ਨੇ ਕਦੀ ਨੀ ਮੰਗਿਆ ਵੀ ਸਾਨੂੰ ਹਰਿਆਣਾ ਵੱਖਰਾ ਚਾਹੀਦਾ। ਤੋ ਇਹ ਸਾਰੀਆਂ ਗੱਲਾਂ ਬਚਿੱਤਰ ਨਾਟਕ ਦੇ ਨੂੰ ਜਰਾ ਧਿਆਨ ਨਾਲ ਜੇ ਪੜੀਏ ਤੇ ਸਾਫ਼ ਸਮਝ ਆਉਂਦੀ ਹੈ ਵੀ ਸਾਡੇ ਨੇਤਾਵਾਂ ਦੀਆਂ ਕਿੰਨੀਆਂ ਖੁਦਗਰਜ਼ੀਆਂ ਸਨ, ਕਿੰਨਾ ਲਾਲਚ ਸੀ, ਜਿਹਦੀ ਵਜ੍ਹਾ ਕਰਕੇ ਖੇਰੂ ਖੇਰੂ ਜਿਹੜੀ ਸੀ ਉਹ ਸਾਰੀ ਚੀਜ਼ ਅਸੀਂ ਆਪ ਕੀਤੀ ਹੈ। ਲੇਕਿਨ ਚਲੋ ਇਹ ਸਭ ਤੇ ਹੈ ਹੀ ਹੈ, ਫਿਰ ਵੀ ਇਹ ਸਵਾਲ ਅਜੇ ਵੀ ਬਰਕਰਾਰ ਹੈ ਵੀ ਉਹ ਲੀਨੀਏਜ ਦਾ ਕੀ ਬਣੇਗਾ। ਆਫਟਰ ਆਲ ਜਿਹੜੀ ਲੀਨੀਏਜ ਉਹ ਜੁੜਦੀ ਹੈ ਜਾ ਕੇ ਤੇ ਹਾਊ ਦੈਨ ਵੀ ਆਰ ਡਿਸਟਿੰਕਟ। ਮੈਂ ਇਹ ਦੇਖਿਆ ਥੋੜਾ ਜਿਹਾ ਗੌਰ ਦੇ ਨਾਲ ਕਿ ਇਹ ਰੌਲਾ ਸਿਰਫ ਉਹ ਹੀ ਲੋਕ ਪਾ ਰਹੇ ਨੇ ਜਿਨ੍ਹਾਂ ਨੂੰ ਦਰਅਸਲ ਇਹ ਪਤਾ ਹੀ ਨਹੀਂ ਹੈ ਕਿ ਖਾਲਸਾ ਬਣਦਾ ਕਿਸ ਤਰ੍ਹਾਂ ਹੈ, ਤਿਆਰ ਕਿੱਦਾਂ ਹੁੰਦਾ। ਤੁਸੀਂ ਸਾਰੇ ਹੀ ਇਹ ਜਾਣਦੇ ਜੇ ਭਲੀ ਭਾਂਤ ਵੀ ਜਿਸ ਵੇਲੇ ਖਾਲਸਾ ਅੰਮ੍ਰਿਤ ਛਕਦਾ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਇਹ ਸਹੁੰ ਚੁਕਾਈ ਜਾਂਦੀ ਹੈ ਕਿ ਅੱਜ ਤੋਂ ਤੇਰਾ ਪਿਛਲਾ ਕੁੱਲ ਨਾਸ, ਕਿਰਤ ਨਾਸ, ਧਰਮ ਨਾਸ, ਕਰਮ ਨਾਸ, ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਦੇਵਾਂ। ਤੇ ਜਦੋਂ ਸਾਰਾ ਕੁਛ ਹੀ ਪਿਛਲਾ ਨਸ਼ਟ ਹੋ ਗਿਆ ਤੇ ਇਹ ਲਵ ਔਰ ਕੁਛ ਬੈਠੇ ਰਹਿ ਗਏ। ਜਦੋਂ 1699 ਤੱਕ ਪਹੁੰਚਦੇ ਸਾਰਾ ਕੁਝ ਹੀ ਨਸ਼ਟ ਹੋ ਗਿਆ, ਖਤਮ ਕਰ ਦਿੱਤਾ ਗੁਰੂ ਨੇ, ਤੇ ਫਿਰ ਇਹਦੇ ਚ ਸਾਨੂੰ ਘਬਰਾਉਣ ਵਾਲੀ ਕਿਹੜੀ ਗੱਲ ਹੈ ਜੀ? ਅਸੀਂ ਤੇ ਉਹ ਲਵ ਕੁਛ ਦੀ ਸੰਤਾਨ ਕਿੱਦਾਂ ਹੋ ਜਾਂਗੇ? ਅਸੀਂ ਸੰਤਾਨ, ਅਸੀਂ ਤੇ ਗੁਰੂ ਗੋਬਿੰਦ ਸਿੰਘ ਦੀ ਸੰਤਾਨ ਔਰ ਅੰਮ੍ਰਿਤ ਜਿਹੜੇ ਨਹੀਂ ਜਾਣਦੇ ਵੀ ਉਹਦਾ ਪ੍ਰੋਸੈਸ ਕੀ ਹੈ, ਉਹ ਇਹੋ ਜਿਹੀਆਂ ਗੱਲਾਂ ਕਰਨ ਤੇ ਭਾਵੇਂ 100 ਵਾਰਾਂ ਕਰਨ, ਲੇਕਿਨ ਅਦਰਵਾਈਜ਼ ਇਹ ਇੱਦਾਂ ਦੀ ਕੋਈ ਗੱਲ ਨਹੀਂ। ਨੰਬਰ ਵਨ। ਨੰਬਰ ਦੋ, ਇਹਦਾ ਇੱਕ ਹੋਰ ਮੈਂ ਉਦਾਹਰਣ ਇਹ ਦਿੰਦਾ। ਪਿੱਛੇ ਜੇ ਇੱਥੇ ਇੱਕ ਨਜ਼ਮ ਸੇਠੀ ਇੱਕ ਪੱਤਰਕਾਰ ਆਇਆ ਸੀ ਪਾਕਿਸਤਾਨ ਤੋਂ, ਕਰਾਚੀ ਤੋਂ। ਹੁਣ ਉਹ ਮੁਸਲਮਾਨ ਹੈ, ਕਹਿੰਦੇ ਸੇਠੀ ਹੈ ਉਹ, ਸਾਡੇ ਵੀ ਸੇਠੀ ਨੇ ਇੱਥੇ, ਤੇ ਇੱਧਰ ਇਹ ਸਿੱਖ ਨੇ ਤੇ ਉੱਧਰ ਉਹ ਮੁਸਲਮਾਨ ਹੈ। ਇੱਕ ਗੱਲ, ਜੱਟਾਂ ਦੀਆਂ ਜਿੰਨੀਆਂ ਵੀ ਜਾਤਾਂ ਗੋਤਾਂ ਨੇ, ਚਾਹੇ ਕੋਈ ਸਿੱਧੂ ਹੈ, ਚਾਹੇ ਕੋਈ ਬਰਾੜ ਹੈ, ਚਾਹੇ ਕੋਈ ਬਾਜਵਾ ਹੈ, ਚਾਹੇ ਕੋਈ ਗਰੇਵਾਲ ਹੈ, ਇਹ ਸਾਰੇ ਹੀ ਪਾਕਿਸਤਾਨ ਦੇ ਜੱਟਾਂ ਦੀਆਂ ਵੀ ਜਾਤਾਂ ਨੇ, ਗੋਤਾਂ ਨੇ। ਤੇ ਕੀ ਅਸੀਂ ਇਸੇ ਬੇਸਿਸ ਤੇ ਇਹ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੇ ਜਿਹੜੇ ਮੁਸਲਮਾਨ ਨੇ ਉਹ ਦਰਅਸਲ ਸਿੱਖ ਨੇ, ਤੇ ਆ ਜਿਹੜੇ ਇੱਥੋਂ ਦੇ ਸਿੱਖ ਨੇ ਜਿਨ੍ਹਾਂ ਦੀਆਂ ਜਾਤਾਂ ਗੋਤਾਂ ਨੇ, ਕਿਉਂਕਿ ਜਾਤ ਗੋਤ ਰਲਦੀ ਹੈ ਤੇ ਇਸ ਕਰਕੇ ਇਹ ਮੁਸਲਮਾਨ ਨੇ? ਵੀ ਕੈਨ ਨੈਵਰ ਸੇ ਦਿਸ। ਇਹ ਇੰਨਾ ਸਿੱਧਾ ਨਹੀਂ ਹੈ ਕਿ ਬਈ ਇਸ ਤਰ੍ਹਾਂ ਸਿੱਧੀ ਲੀਨੀਏਜ ਹੈ, ਕਈ ਵਿੱਚ ਪਰਮੂਟੇਸ਼ਨ ਕੰਬੀਨੇਸ਼ਨ ਚੱਲਦੀਆਂ ਨੇ ਤੇ ਤਾਂ ਜਾ ਕੇ ਕਿਤੇ ਕੌਮਾਂ ਜਿਹੜੀਆਂ ਨੇ ਉਹ ਬਣਦੀਆਂ ਨੇ ਔਰ ਗੁਰੂ ਸਾਹਿਬ ਨੇ ਇੱਕ ਨਵੀਂ ਕੌਮ ਦੀ ਸਿਰਜਣਾ ਕੀਤੀ ਹੈ। ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਡਿਸਟਿੰਕਟ ਨਹੀਂ ਰਹਿੰਦੇ। ਇਹਦਾ ਮਤਲਬ ਸਾਫ਼ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮੰਨ ਰਹੇ, ਉਨ੍ਹਾਂ ਦੇ ਕੀਤੇ ਹੋਏ ਉਸ ਕਰਮ ਨੂੰ ਨਹੀਂ ਮੰਨ ਰਹੇ ਜਿਹੜਾ ਬਖਸ਼ਿਸ਼ ਉਨ੍ਹਾਂ ਨੇ ਸਾਡੇ ਤੇ ਕੀਤੀ ਹੈ। ਤੋਂ ਬਚਿੱਤਰ ਨਾਟਕ ਦੇ ਵਿਚ ਤੇ ਉਨ੍ਹਾਂ ਗੱਲਾਂ ਨੂੰ ਕਿ ਭਾਈ ਦੇਖੋ ਰਾਜ ਭਾਗ ਤੁਹਾਡੇ ਕੋਲ ਆਉਣਾ ਹੀ ਆਉਣਾ ਔਰ ਆਇਆ, ਤੇ ਗੁਰੂ ਸਾਹਿਬ ਇਹ ਸਿੱਖਿਆ ਦੇ ਰਹੇ ਨੇ ਕਿ ਭਾਈ ਤੁਸੀਂ ਲਾਲਚ ਨਾ ਕਰਿਓ, ਆਪੋ ਜੀ ਲੜਿਓ ਨਾ। ਲੇਕਿਨ ਅਸੀਂ ਉਹ ਸਿੱਖਿਆ ਬਿਲਕੁਲ ਤਿਆਗ ਦਿੱਤੀ ਤੇ ਆਪਸ ਵਿਚ ਅਸੀਂ ਇੰਨੀਆਂ ਲੜਾਈਆਂ ਲੜੀਆਂ ਨੇ, ਇੰਨੇ ਅਸੀਂ ਸਾਡੇ ਮੁਕਦਮੇ ਔਰ ਇੰਨਾ ਸਾਡਾ ਜਿਹੜਾ ਹੈ ਉਹ ਇਕਦਮ ਆਪਸ ਦੇ ਵਿਚ ਸਿਰ ਵੱਢਵਾਂ ਪਵਾਇਆ ਪੈਂਦਾ ਜਾ ਰਿਹਾ ਔਰ ਕੁਛ ਲੋਕ ਹੋਰ ਪਵਾਈ ਜਾ ਰਹੇ ਨੇ ਕਿ ਜਿਹਦਾ ਹੱਦ ਸਾਹਿਬ ਕੋਈ ਨੀ। ਹੁਣ ਇਹਦੇ ਵਿਚ ਦੱਸੋ ਬਚਿੱਤਰ ਨਾਟਕ ਕੀ ਕਰੇਗਾ? ਇਹ ਬਚਿੱਤਰ ਨਾਟਕ ਦੀ ਤੇ ਸਿੱਖਿਆ ਹੀ ਇਹ ਹੈ ਵੀ ਆਪਸ ਚ ਨਹੀਂ ਲੜਨਾ ਤੇ ਅਸੀਂ ਆਪਸ ਚ ਲੜ ਰਹੇ ਹਾਂ, ਤੇ ਹੁਣ ਇਹਦੇ ਬਚਿੱਤਰ ਨਾਟਕ ਤੇ ਫਿਰ ਆਪਣੀ ਥਾਂ ਖੜਾ ਹੈ। ਠੀਕ ਹੈ, ਤੁਸੀਂ ਆਪਣੀ ਥਾਂ ਖੜੇ ਜੇ, ਕਰੀ ਜਾਓ, ਲੜੀ ਜਾਓ, ਮਰੀ ਜਾਓ ਔਰ ਦੁਨੀਆਂ ਦੇ ਵਿਚ ਮੈਨੂੰ ਤੇ ਸਹੀ ਮਹਿਨੇ ਚ ਡਰ ਲੱਗਣ ਲੱਗ ਪਿਆ ਵੀ ਕਿਤੇ ਅਸੀਂ 20 ਪਿੰਡਾਂ ਦੀ ਮਾਲਕੀ ਵੱਲ ਤੇ ਨਹੀਂ ਵੱਧ ਰਹੇ ਜਿੱਦਾਂ ਉਹ ਸਾਰੇ 20 ਪਿੰਡਾਂ ਦੇ ਮਾਲਕ ਰਹਿ ਗਏ ਚੱਕਰਵਰਤੀ ਰਾਜਾ ਦੇ ਲੜਕੇ। ਤੋ ਇਹ ਮੇਰਾ ਵਿਊ ਹੈ ਬਚਿੱਤਰ ਨਾਟਕ ਬਾਰੇ ਕਿ ਬਈ ਇਹ ਰਚਨਾ ਜਿਹੜੀ ਹੈ ਬਹੁਤ ਹੀ ਸੰਜਮ ਨਾਲ, ਗੰਭੀਰਤਾ ਦੇ ਨਾਲ ਔਰ ਬੜੇ ਸਿਦਕ ਦੇ ਨਾਲ ਇਹਨੂੰ ਪੜਨ ਦੀ, ਵਾਚਣ ਦੀ ਔਰ ਮਤਲਬ ਸਮਝਣ ਦੀ ਲੋੜ ਹੈ ਔਰ ਇਹਨੂੰ ਸਮਝਿਆ ਜਾਣਾ ਚਾਹੀਦਾ ਹੈ। ਦਿਸ ਇਜ਼ ਵਟ ਆਈ ਹੈਵ ਟੂ ਸੇ ਅਬਾਊਟ ਬਜਟ।
ਫਖ ਸਾਹਿਬ ਦੂਸਰਾ ਸਵਾਲ ਇਸ ਚੋ ਤੁਹਾਡੀ ਗੱਲ ਵਿਚੋਂ ਹੀ ਜਿਹੜਾ ਚਰਿਤਰੋਪਖਿਆਨ ਵਾਲਾ ਪੋਰਸ਼ਨ ਹੈ ਉਸ ਵਿਚ ਕਿਉਂਕਿ ਹੁਣ ਇਨ੍ਹਾਂ ਦਿਨਾਂ ਚ ਪ੍ਰੋਫੈਸਰ ਦਰਸ਼ਨ ਸਿੰਘ ਕਰਕੇ ਇਹ ਚਰਿਤਰੋਪਖਿਆਨ ਰਚਨਾ ਕਾਫੀ ਹੋਰ ਜ਼ਿਆਦਾ ਚਰਚਾ ਵਿਚ ਆਈ ਹੈ ਤੇ ਪ੍ਰੋਫੈਸਰ ਸਾਹਿਬ ਨੇ ਕਿਹਾ ਜੀ ਜੋ ਕੁਛ ਮੈਂ ਕਿਹਾ ਉਹ ਡਾਕਟਰ ਜੋਧ ਸਿੰਘ ਜੀ ਨੇ ਕਿਹਾ ਸੀ ਇਸ ਕਰਕੇ ਮੈਂ ਕਹਿ ਦਿੱਤਾ ਚਰਿਤਰੋਪਖਿਆਨ ਦਾ ਕਿਉਂਕਿ ਅੱਖਰ ਅੱਖਰ ਆਪ ਜੀ ਨੇ ਟਰਾਂਸਲੇਟ ਕੀਤਾ ਇਸ ਰਚਨਾ ਬਾਰੇ ਕੀ ਕਿਸ ਦ੍ਰਿਸ਼ਟੀਕੋਣ ਤੋਂ ਇਹ ਰਚਨਾ ਲਿਖੀ ਗਈ ਹੈ
ਨਹੀਂ ਪਹਿਲੀ ਗੱਲ ਤੇ ਇਹੋ ਹੀ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਨਾ ਵੀ ਜੋਧ ਸਿੰਘ ਦੇ ਟਰਾਂਸਲੇਸ਼ਨ ਜੋ ਉਹਨਾਂ ਨੇ ਕਿਹਾ ਸੀ ਨਾ ਉੱਥੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲੈ ਕੇ ਤੇ ਇੱਕ ਵੇਸਵਾ ਦਾ ਨਾਂ ਲੈ ਕੇ ਉਹ ਤੇ ਸਿੱਧ ਹੋ ਚੁੱਕਾ ਕਿ ਉੱਥੇ ਹੈ ਨਹੀਂ ਤੇ ਉਹਨਾਂ ਨੂੰ ਇਸ ਮਾਮਲੇ ਤੇ ਝੂਠਾ ਆਪਣੇ ਆਪ ਨੂੰ ਮਹਿਸੂਸ ਕਰਨਾ ਪਿਆ ਹੈ ਉਹ ਫਿਰ ਉਹਨਾਂ ਨੇ ਨਾਂ ਪਿਆਰਾ ਸਿੰਘ ਪਦਮ ਹੋਣਾ ਦਾ ਲੈਣਾ ਸ਼ੁਰੂ ਕਰਦਾ ਫਿਰ ਉਸ ਤੋਂ ਬਾਅਦ ਇੱਕ ਅੱਧਾ ਕੋਈ ਹੋਰ ਨਾਂ ਲੈਣਾ ਸ਼ੁਰੂ ਕਰਦਾ ਤੋ ਇਹ ਐਵੇਂ ਹਵਾ ਦੇ ਵਿੱਚ ਤਲਵਾਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਇਹ ਰਚਨਾ ਜਿਹੜੀ ਹੈ ਦਰਅਸਲ ਦੇਖੋ ਉਸ ਸਮੇਂ ਜਿਸ ਸਮੇਂ ਗੁਰੂ ਸਾਹਿਬ ਨੇ ਗੁਰੂ ਉਦੋਂ ਰੀਤੀਕਾਲ ਚੱਲ ਰਿਹਾ ਹਿੰਦੀ ਸਾਹਿਤ ਦਾ ਬ੍ਰਿਜ ਭਾਸ਼ਾ ਦਾ ਤੋ ਰੀਤੀਕਾਲ ਦੇ ਵਿੱਚ ਇਹ ਸੀ ਵੀ ਸ਼ਿੰਗਾਰ ਰਸ ਦੇ ਉੱਤੇ ਬਹੁਤ ਲੋਕ ਜ਼ੋਰ ਦੇ ਰਹੇ ਸੀਗੇ ਉਹ ਰਾਜੇ ਸੀ ਉਹਨਾਂ ਨੇ ਕਵੀ ਰੱਖੇ ਹੋਏ ਸੀ ਆਪੋ ਆਪਣੇ ਤੇ ਉਹ ਕਵੀ ਜਿਹੜੇ ਸਨ ਉਹ ਸ਼ਿੰਗਾਰ ਰਸ ਦੀਆਂ ਰਚਨਾਵਾਂ ਔਰ ਕਾਮ ਨੂੰ ਉਦੀਪਤ ਕਰਨ ਵਾਲੀਆਂ ਗੱਲਾਂ ਕਰਕੇ ਕਾਮ ਦੇ ਵੇਗ ਨੂੰ ਰਾਜੇ ਨੂੰ ਖੁਸ਼ ਕਰਨ ਵਾਸਤੇ ਇੱਦਾਂ ਦੀਆਂ ਰਚਨਾਵਾਂ ਕਈ ਮਤਲਬ ਕਰਦੇ ਹੁੰਦੇ ਸਨ ਔਰ ਉਸ ਸਮੇਂ ਦੋ ਕਿਸਮ ਦੀਆਂ ਰਚਨਾਵਾਂ ਸਨ ਇੱਕ ਨੂੰ ਤੇ ਅਸੀਂ ਕਹਿੰਦੇ ਹਾਂ ਲੀਲਾ ਕਾਵਿ ਉਸ ਸਮੇਂ ਕਾਵਿ ਜਿਹੜਾ ਸੀ ਦੋ ਤਰ੍ਹਾਂ ਦਾ ਸੀ ਲੀਲਾ ਕਾਵਿ ਤੇ ਚਰਿਤ ਕਾਵਿ ਇਹ ਚਰਿੱਤਰ ਦੇ ਪਤਾ ਨਹੀਂ ਇਹਨਾਂ ਨੇ ਕਿੱਥੋਂ ਬਣਾ ਦਿੱਤਾ ਇਹਨੂੰ ਇਹ ਚਰਿਤ ਲਫ਼ਜ਼ ਹੈ ਚੱਚਾ ਰਾੜੇ ਨੂੰ ਸਿਹਾਰੀ ਤੇ ਤੱਤਾ ਚਰਿਤ ਕਾਵਿ ਸੀ ਇੱਕ ਪਾਸੇ ਤੇ ਇੱਕ ਪਾਸੇ ਸੀ ਲੀਲਾ ਕਾਵਿ ਚਰਿਤ ਕਾਵਿ ਉਹ ਕਾਵਿ ਹੈ ਲੀਲਾ ਕਾਵਿ ਉਹ ਕਾਵਿ ਹੈ ਜਿਹੜਾ ਸਿਰਫ ਆਨੰਦ ਦਿੰਦਾ ਹੈ ਸਾਨੂੰ ਉਦੋਂ ਉਹਦੇ ਵਿੱਚੋਂ ਸਾਨੂੰ ਪ੍ਰਾਪਤੀ ਹੋਰ ਕੁਛ ਨਹੀਂ ਮਟੀਰੀਅਲ ਪ੍ਰਾਪਤੀ ਕੋਈ ਨਹੀਂ ਹੈ ਲੇਕਿਨ ਅਸੀਂ ਆਨੰਦਿਤ ਹੁੰਦੇ ਹਾਂ ਸਿਤਾਰ ਸੁਣਦੇ ਹਾਂ ਅਸੀਂ ਹਾਰਮੋਨੀਅਮ ਸੁਣਦੇ ਹਾਂ ਵਜਾਉਂਦੇ ਹਾਂ ਜਾਂ ਤਬਲਾ ਸੁਣਦੇ ਹਾਂ ਸਾਨੂੰ ਇੱਕ ਆਨੰਦ ਪ੍ਰਾਪਤ ਹੁੰਦਾ ਉਸਦੇ ਵਿੱਚੋਂ ਕੋਈ ਮਟੀਰੀਅਲ ਗੇਨ ਨਹੀਂ ਹੈ ਸਾਨੂੰ ਔਰ ਪਰਮਾਤਮਾ ਦੇ ਗੀਤ ਗਾਉਂਦੇ ਹਾਂ ਅਸੀਂ ਭਜਨ ਗਾਉਂਦੇ ਹਾਂ ਜਾਂ ਅਸੀਂ ਸ਼ਬਦ ਪੜ੍ਹਦੇ ਹਾਂ ਜਾਂ ਉਹਦੇ ਨਾਲ ਸੁਰਤ ਦੂਸਰੇ ਜਿਹੜੇ ਨੇ ਚਰਿਤ ਕਾਵਿ ਚਰਿਤ ਕਾਵਿ ਇੱਦਾਂ ਦਾ ਨਹੀਂ ਹੈ ਚਰਿਤ ਕਾਵਿ ਉਹ ਕਾਵਿ ਹੈ ਜਿਹਦੇ ਵਿੱਚੋਂ ਇਹਨੂੰ ਉਪਯੋਗਤਾਵਾਦ ਦੇ ਦ੍ਰਿਸ਼ਟੀਕੋਣ ਤੋਂ ਯੂਟੀਲੀਟੇਰੀਅਨ ਪੁਆਇੰਟ ਆਫ ਵਿਊ ਤੋਂ ਮਤਲਬ ਇਹਨੂੰ ਲਿਖਿਆ ਜਾਂਦਾ ਹਮੇਸ਼ਾ ਇਹਦੀ ਯੂਟੀਲਿਟੀ ਹੋਣੀ ਚਾਹੀਦੀ ਸਮਾਜ ਦੇ ਵਿੱਚ ਜਿੱਦਾਂ ਰਾਮਚਰਿਤ ਮਾਨਸ ਹੈ ਤੁਲਸੀਦਾਸ ਦਾ ਲਿਖਿਆ ਹੋਇਆ ਰਾਮਚਰਿਤ ਮਾਨਸ ਹੈ ਜਿਹੜਾ ਉਹ ਚਰਿਤ ਕਾਵਿ ਹੈ ਹੁਣ ਉਹਦੇ ਚ ਕੀ ਹੈ ਉਹਦਾ ਸਾਰਾ ਸਾਰ ਤੱਤ ਇਹ ਹੈ ਕਿ ਭਰਾ ਨੂੰ ਭਰਾ ਨਾਲ ਕਿੱਦਾਂ ਰਹਿਣਾ ਚਾਹੀਦਾ ਭਰਾ ਨੂੰ ਭਰਜਾਈ ਨਾਲ ਕਿੱਦਾਂ ਰਹਿਣਾ ਚਾਹੀਦਾ ਪਿਓ ਨੂੰ ਪੁੱਤਰ ਨਾਲ ਕਿੱਦਾਂ ਰਹਿਣਾ ਚਾਹੀਦਾ ਪਤੀ ਨੂੰ ਪਤਨੀ ਨਾਲ ਕਿੱਦਾਂ ਰਹਿਣਾ ਚਾਹੀਦਾ ਔਰ ਉਹਦੀ ਇਹਨਾਂ ਗੱਲਾਂ ਦੇ ਵਿੱਚ ਸੰਸਾਰ ਦੇ ਵਿੱਚ ਉਸ ਸਾਹਿਤ ਦੀ ਬੜੀ ਉਪਯੋਗਤਾ ਹੈ ਦੇਖੋ ਸੁਦਾਮਾ ਚਰਿਤ ਇੱਕ ਲਿਖਿਆ ਹੈ ਨਰੋਤਮ ਦਾਸ ਨੇ ਉਹਦੇ ਚ ਕ੍ਰਿਸ਼ਨ ਔਰ ਸੁਦਾਮਾ ਦੀ ਗੱਲ ਹੈ ਵੀ ਕ੍ਰਿਸ਼ਨ ਮਿਲ ਜਾਂਦਾ ਤੇ ਸੁਦਾਮਾ ਉਹਨੂੰ ਕਿਸ ਤਰ੍ਹਾਂ ਮਿਲਦਾ ਨਹੀਂ ਸੁਦਾਮਾ ਮਿਲ ਜਾਂਦਾ ਤੇ ਕ੍ਰਿਸ਼ਨ ਉਹਨੂੰ ਕਿਸ ਤਰ੍ਹਾਂ ਮਿਲਦਾ ਹੈ ਸਾਰੇ ਕਥਾ ਜਾਣਦੇ ਨੇ ਹੁਣ ਉਹਦੀ ਦੱਸਣ ਦੀ ਗੱਲ ਸਿਰਫ ਵੀ ਇੱਕ ਦੋਸਤ ਨੂੰ ਦੋਸਤ ਦੇ ਨਾਲ ਕਿੱਦਾਂ ਮਿਲਣਾ ਚਾਹੀਦਾ ਕਿੱਦਾਂ ਉਹਦੀ ਮਦਦ ਕਰਨੀ ਚਾਹੀਦੀ ਮੇਨ ਗੱਲ ਇਹ ਹੋਈ ਹੈ ਤੋ ਇਹ ਚਰਿਤ ਕਾਵਿ ਜਿਹੜੇ ਸਨ ਇਹ ਸਿੱਖਿਆ ਦੇਣ ਵਾਸਤੇ ਕਿਸੇ ਕਿਸਮ ਦੀ ਉਹ ਲਿਖੇ ਜਾਂਦੇ ਸਨ ਇਹ ਜਿਹੜਾ ਚਰਿਤਰੋਪਾਖਿਆਨ ਹੈ ਨਾ ਉਪ ਆਖਿਆਨ ਆਖਿਆਨ ਮੈਂ ਕਹਾਣੀ ਲੰਮੀ ਉਪ ਦਾ ਮਤਲਬ ਛੋਟੀ ਕਹਾਣੀ ਇਹ ਚਰਿਤ ਚਰਿਤੋ ਉਪਾਖਿਆਨ ਹੈ ਇਹਨੂੰ ਚਲਿੱਤਰ ਚਲਿੱਤਰ ਐਵੇਂ ਕਹਿ ਕੇ ਤੇ ਮਤਲਬ ਅਸੀਂ ਆਪਣੀ ਅਗਿਆਨਤਾ ਦਾ ਹੀ ਪਰਚੇ ਦੇ ਰਹੇ ਹਾਂ ਇਹ ਦਰਅਸਲ ਉਸ ਕੈਟੇਗਰੀ ਦਾ ਲਿਟਰੇਚਰ ਹੈ ਜਿਹਦੇ ਵਿੱਚ ਕੁਝ ਸਿੱਖਿਆ ਦਿੱਤੀ ਜਾ ਰਹੀ ਹੈ ਸਮਾਜ ਨੂੰ ਜਾਂ ਹੋਰਨਾਂ ਲੋਕਾਂ ਨੂੰ ਜਿਹੜੇ ਵੀ ਉਹਦੇ ਪਾਠਕ ਨੇ ਉਹਨਾਂ ਨੂੰ ਹੁਣ ਇਹਦੇ ਵਿੱਚ ਤੇ ਸਾਫ਼ ਸਾਫ਼ ਇਹ ਹੈ ਕਿ ਬਈ ਕਾਮ ਇੱਕ ਐਸੀ ਸ਼ਕਤੀ ਹੈ ਹਰ ਬੰਦੇ ਦੇ ਵਿੱਚ ਹੈ ਔਰ ਉਹਦੇ ਪ੍ਰਭਾਵ ਥੱਲੇ ਵੀ ਵਿਅਕਤੀ ਹਰ ਵਿਅਕਤੀ ਹੁੰਦਾ ਹੈ ਤੇ ਕਾਮ ਦੇ ਅੰਨੇ ਮਤਲਬ ਪਲਾਂ ਦੇ ਵਿੱਚ ਬੰਦਾ ਜਿਹੜਾ ਹੈ ਉਹ ਬੇਬਸ ਹੋ ਕੇ ਤੇ ਗਲਤ ਕੰਮ ਨਾ ਕਰ ਬੈਠੇ ਔਰ ਉਸ ਗਲਤ ਕੰਮ ਦੇ ਕੀ ਰਿਜ਼ਲਟਸ ਹੋ ਸਕਦੇ ਨੇ, ਇਹੋ ਜਿਹੀਆਂ ਗੱਲਾਂ ਇਹਨਾਂ ਕਹਾਣੀਆਂ ਦੇ ਵਿੱਚ ਦਿੱਤੀਆਂ ਹੋਈਆਂ ਨੇ, ਜਿਹੜੀਆਂ ਕਿ ਗਿਣਤੀ ਦੇ ਵਿੱਚ 404 ਹੈ। ਔਰ ਉਹਨਾਂ ਕਹਾਣੀਆਂ ਨੂੰ ਸਿਰਫ ਵਿਅਕਤੀ ਨੂੰ ਇਹ ਸਮਝਾਓ, ਉਹਦੇ ਚ ਕੱਲੇ ਸਿਰਫ ਔਰਤਾਂ ਦੀਆਂ ਹੀ ਗੱਲਾਂ ਨਹੀਂ ਹੈਗੀਆਂ, ਬੰਦਿਆਂ ਦੇ ਵੀ ਕਈ ਚਰਿੱਤ ਨੇ ਉਹਦੇ ਵਿੱਚ, ਕਿ ਬੰਦੇ ਵੀ ਕਈ ਧੂੜਤ ਹੁੰਦੇ ਨੇ, ਧੋਖੇਬਾਜ਼ ਹੁੰਦੇ ਨੇ। ਜਿੱਦਾਂ ਉਹਦੇ ਵਿੱਚ ਇੱਕ ਕਹਾਣੀ ਹੈ ਕਿ ਤਿੰਨ ਠੱਗ ਨੇ, ਉਹ ਮਤਲਬ ਇੱਕ ਬੰਦੇ ਕੋਲੋਂ ਬੱਕਰੀ ਖੋਣਾ ਚਾਹੁੰਦੇ ਨੇ ਤੇ ਉਹਨੂੰ ਉਹ ਜਿੱਧਰ ਜਾ ਰਿਹਾ ਤਿੰਨ ਚਾਰ ਜਣੇ ਨੇ ਉਹ ਇਕੱਠੇ ਹੀ ਤੇ ਉਹ ਖਲੋ ਜਾਂਦੇ ਨੇ ਇੱਕ ਲਾਈਨ ਦੇ ਵਿੱਚ। ਪਹਿਲਾਂ ਕਹਿੰਦਾ ਤੂੰ ਕੀ ਕੁੱਤਾ ਚੁੱਕੀ ਫਿਰਦਾ, ਦੂਸਰੇ ਕੋਲ ਅੱਗੇ ਜਾਂਦਾ ਉਹ ਵੀ ਕਹਿੰਦਾ ਕੀ ਕੁੱਤਾ ਚੁੱਕੀ ਫਿਰਦਾ, ਤੀਸਰੇ ਕੋਲ ਜਾਂਦਾ ਕਿ ਉਹ ਵੀ ਕਹਿੰਦਾ ਤੂੰ ਘੁਮਾ ਲੈ ਕੁੱਤੇ ਨੂੰ ਉੱਤੇ ਕੁੱਛੜ ਚੁੱਕਿਆ, ਤੂੰ ਇਹ ਕੀ ਕਰ ਰਿਹਾ, ਉਹਨੇ ਬੱਕਰੀ ਦਾ ਬੱਚਾ ਚੁੱਕਿਆ ਸੀਗਾ। ਅਖੀਰ ਉਹ ਇੰਨਾ ਪ੍ਰਭਾਵਿਤ ਹੋ ਜਾਂਦਾ ਵੀ ਯਾਰ ਸ਼ਾਇਦ ਵਾਕਈ ਕੁੱਤਾ ਹੀ ਤੇ ਨਹੀਂ ਹੈਗਾ, ਉਹ ਚੁੱਕੇ ਉਹਨੂੰ ਥੱਲੇ ਮਾਰਦਾ, ਉਹ ਲੈ ਕੇ ਗਾਂਹ ਹੁੰਦੇ, ਇਸ ਤਰੀਕੇ ਨਾਲ ਉਹਨੂੰ ਠੱਗ ਲੈਂਦੇ ਨੇ। ਜਾਂ ਹੋਰ ਏਦਾਂ ਦੀਆਂ ਕਈ ਕਹਾਣੀਆਂ ਨੇ ਜਿਹੜੀਆਂ ਮਤਲਬ ਬੰਦਿਆਂ ਦੀਆਂ ਵੀ ਨੇ, ਮੇਲਸ ਦੀਆਂ ਵੀ ਨੇ, ਲੇਕਿਨ ਹਾਂ ਆਫਕੋਰਸ ਫੀਮੇਲਸ ਦੀਆਂ ਜ਼ਿਆਦਾ ਨੇ ਇਹਦੇ ਵਿੱਚ। ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਦਰਅਸਲ ਵੀ ਉਹਦਾ ਸੋਸ਼ੋਲੋਜੀਕਲ ਐਨਾਲਿਸਿਸ ਹੋਣਾ ਚਾਹੀਦਾ ਹੈ ਵੀ ਕਿੰਨਾ ਕਿੰਨਾ ਸਰਕਮਸਟਾਂਸਿਸ ਦੇ ਵਿੱਚ ਇਹ ਔਰਤਾਂ ਇਸ ਜਾਲ ਦੇ ਵਿੱਚ ਫਸਦੀਆਂ ਨੇ, ਇਸ ਬਾੜੇ ਕੰਮ ਦੇ ਵਿੱਚ ਪੈਂਦੀਆਂ ਨੇ, ਉਹਨਾਂ ਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਹੁਣ ਇਹਦੇ ਵਿੱਚ ਇੱਦਾਂ ਦੀਆਂ ਕਹਾਣੀਆਂ ਨੇ ਵੀ ਕਿਤੇ ਔਰਤ ਜਿਹੜੀ ਹੈ ਉਹ ਮਤਲਬ ਹੈਗੀ ਹੈ 20 ਸਾਲ ਦੀ ਤੇ ਬੰਦਾ ਹੈਗਾ 50 ਸਾਲ ਦਾ ਜਾਂ 60 ਸਾਲ ਦਾ, ਏਜ ਗੈਪ ਬਹੁਤ ਵੱਡਾ ਹੈ। ਜਾਂ ਕਿਤੇ ਬੰਦਾ ਜਿਹੜਾ ਵਪਾਰ ਕਰਨ ਗਿਆ ਹੋਇਆ ਔਰ 20 ਸਾਲ ਤੱਕ ਮੁੜਿਆ ਹੀ ਨਹੀਂ, ਉਹ ਪਿੱਛੇ ਔਰਤ ਕੀ ਕਰੇ, ਫਿਰ ਉਹ ਵਿਚਾਰ ਹੀ ਕਰੇਗੀ। ਯਾਨੀ ਇਹੋ ਜਿਹੀਆਂ ਚੀਜ਼ਾਂ ਨੂੰ ਵੀ ਸਾਨੂੰ ਕੰਸਿਡਰ ਕਰਨਾ ਚਾਹੀਦਾ ਵੀ ਇਹ ਕਹਾਣੀਆਂ ਦੇ ਵਿੱਚ ਦਰਅਸਲ ਇੱਦਾਂ ਦੀਆਂ ਗੱਲਾਂ ਸਮਝਾਈਆਂ ਗਈਆਂ ਨੇ ਵੀ ਇੱਕ ਜਿਹੜਾ ਸੇਨ ਕਿਸਮ ਦਾ ਸਮਾਜ ਹੈ, ਇੱਕ ਅੱਛੀ ਕਿਸਮ ਦਾ ਸਮਾਜ, ਜਿਹੜਾ ਬੈਲੈਂਸ ਸਮਾਜ ਹੈ ਉਹ ਬਣਿਆ ਰਹੇ ਤੇ ਉਹਦੇ ਵਿੱਚ ਕੋਈ ਖਰਾਬੀ ਨਾ ਆਵੇ। ਮੈਂ ਤੇ ਸਮਝਦਾ ਇਹ ਸਾਰੀ ਦਾ ਮਕਸਦ ਇਹੋ ਹੀ ਹੈ। ਔਰ ਫਿਰ ਦੇਖੋ ਸਾਡੀ ਰਹਿਤ ਮਰਿਆਦਾ ਜਿਹੜੀ ਹੈ ਉਹਦੇ ਵਿੱਚ ਜਿਹੜੀ ਬੱਜਰ ਕੁਰਹਿਤਾਂ ਚੋਂ ਇੱਕ ਕੁਰਹਿਤ ਹੈ, ਬੱਜਰ ਕੁਰਹਿਤ ਤੇ ਪਰ ਇਸਤਰੀ ਤੇ ਪਰ ਪੁਰਸ਼ ਗਮਨ ਨਹੀਂ ਹੋਣਾ ਚਾਹੀਦਾ, ਜਿਹੜਾ ਕਰੇਗਾ ਉਹ ਸਿੱਖ ਨਹੀਂ ਰਹੇਗਾ। ਮੈਂ ਸਮਝਦਾ ਵੀ ਇਹੋ ਜਿਹੀਆਂ ਰਚਨਾਵਾਂ ਤੋਂ ਹੀ ਇਮਰਜ ਹੋ ਰਹੀ ਹੈ ਕਿ ਭਾਈ ਇਹ ਬਿਲਕੁਲ, ਦੇਖੋ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹ ਲਿਖਿਆ ਇਹਦੇ ਬਾਰੇ, ਔਰ ਇਹ ਰਹਿਤ ਮਰਿਆਦਾ ਜਿਹੜੀ ਅਪਣਾਈ ਹੈ ਸਾਡੇ ਪੰਥ ਨੇ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਆ ਰਹੀ ਹੈ। ਔਰ ਏਡਸ ਦੇ ਦੇਖੋ ਬਾਰੇ ਅੱਜ ਸਾਰੀ ਦੁਨੀਆਂ ਹੀ ਨਹੀਂ ਚਿੰਤਿਤ ਹੋਈ ਪਈ ਹੈ। ਮੈਂ ਸਮਝਦਾ ਵੀ ਜੇ ਇਸ ਗੱਲ ਨੂੰ ਠੀਕ ਸਮਝ ਗਈ, ਪਰ ਇਸਤਰੀ ਔਰ ਪਰ ਪੁਰਸ਼ ਗਮਨ ਜਿਹੜਾ ਹੈ ਉਹ ਖਤਮ ਹੋ ਜਾਵੇ, ਘੱਟ ਜਾਵੇ, ਬੰਦ ਹੋ ਜਾਵੇ ਤੇ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ ਆਪਣੇ ਆਪ ਹੀ ਉਹ ਖਤਮ ਹੋ ਜਾਣਗੀਆਂ। ਇਹਨੂੰ ਇਸ ਦ੍ਰਿਸ਼ਟੀਕੋਣ ਤੋਂ ਕਿਉਂ ਨਹੀਂ ਦੇਖਿਆ ਜਾ ਸਕਦਾ? ਔਰ ਮੈਂ ਕਹਿੰਦਾ ਜੇ ਕੇਵਲ ਇਸੇ ਹੀ ਰਚਨਾ ਦੇ ਬਲ ਤੇ ਸਿੱਖ ਧਰਮ ਜਾਂ ਕਿਸੇ ਧਰਮ ਦੇ ਵਿੱਚ ਇਹ ਇੰਜੰਕਸ਼ਨ ਨਹੀਂ ਹੈ ਕਿ ਬਈ ਇਸ ਤਰੀਕੇ ਦੇ ਨਾਲ ਸਾਨੂੰ ਸੈਕਸ ਜਿਹੜੀ ਹੈ ਉਹ ਵਰਜਿਤ ਹੈ, ਸਿਰਫ ਸਿੱਖ ਧਰਮ ਦੇ ਵਿੱਚ ਹੀ ਇਹ ਮਤਲਬ ਇਸ ਤਰੀਕੇ ਦੀ ਗੱਲ ਹੈਗੀ ਹੈ। ਤੇ ਦਿਸ ਰਿਲੀਜਨ ਕੁਡ ਬੀ ਏ ਵਰਲਡ, ਆਈ ਮੀਨ ਨੰਬਰ 1 ਰਿਲੀਜਨ ਹੋ ਸਕਦਾ ਜੇ ਅਸੀਂ ਇਸ ਗੱਲ ਨੂੰ ਕਿਸੇ ਅੱਛੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾ ਸਕੀਏ। ਤੇ ਸਾਡੇ ਕੋਲ ਤੇ ਇੰਜੰਕਸ਼ਨ ਹੈ, ਹੁਣ ਸ਼ਰਾਬ ਪੀਣ ਦੀ ਕਿਤੇ ਇੰਜੰਕਸ਼ਨ ਨਹੀਂ ਹੈਗੀ ਵੀ ਨਹੀਂ ਪੀਣੀ। ਸੋਮਰਸ ਵੀ ਪੀ ਰਹੇ ਨੇ ਲੋਕ ਤੇ ਕਈ ਉਧਰ ਮਤਲਬ ਕ੍ਰਿਸਚੀਅਨਸ ਵੀ ਪੀ ਰਹੇ ਨੇ ਇਧਰ ਹੋਰ, ਸਿਰਫ ਤੁਹਾਡੇ ਇਹਦੇ ਚ ਵੀ ਨਸ਼ਾ ਨਹੀਂ ਕਰਨਾ। ਇਹੋ ਜਿਹੀਆਂ ਗੱਲਾਂ ਦੇ ਇਹਨੂੰ ਲੈ ਕੇ ਤੇ ਮਤਲਬ ਅਸੀਂ ਤੇ ਦੁਨੀਆਂ ਦੇ ਵਿੱਚ ਬਹੁਤ ਅੱਗੇ ਜਾ ਸਕਦੇ ਸਾਂ, ਔਰ ਲੋਕ ਸਾਨੂੰ ਅੱਗੇ ਜਾਂਦਾ ਹੋਇਆ ਵੇਖ ਕੇ ਖੁਸ਼ ਵੀ ਹੋਣ ਨੂੰ ਤਿਆਰ ਨੇ, ਲੇਕਿਨ ਸਾਡੇ ਆਪਣੇ ਬੰਦੇ ਜਿਹੜੇ ਨੇ ਉਹ ਸਾਡੀਆਂ ਲੱਤਾਂ ਖਿੱਚ ਖਿੱਚ ਕੇ ਮੁੜ ਕੇ ਵਾਪਸ ਇੱਧਰ ਨੂੰ ਸਾਨੂੰ ਮਤਲਬ ਗਲਤ ਪਾਸੇ ਜਿਹੜਾ ਪਾਉਣ ਦੇ ਵਿੱਚ ਰੁੱਝੇ ਹੋਏ ਨੇ, ਔਰ ਕਈ ਭੋਲੇ ਭਾਲੇ ਲੋਕ ਨੇ ਉਹ ਮਤਲਬ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਰਹੇ ਨੇ। ਤੋ ਇਹ ਸੀਰੀਅਸ ਇਹਦਾ ਇੱਕ ਉਹ ਹੋਣਾ ਚਾਹੀਦਾ ਮਤਲਬ ਅਧਿਐਨ, ਨਾ ਕਿ ਇਹਨੂੰ ਕੁਛ ਗੱਲਾਂ ਜੀ ਇਹਦੇ ਵਿੱਚ ਤੀਆ ਚਰਿੱਤਰਾਂ ਦੇ ਵਿੱਚ 7555 ਸਟੈਂਜਾਜ ਨੇ ਟੋਟਲ, ਤੇ ਉਹਦੇ ਉਹਨਾਂ ਸਾਰੇ ਸਟੈਂਜਾਜ ਦੇ ਵਿੱਚੋਂ 30-40 ਪੰਕਤੀਆਂ ਨੂੰ ਕੱਢ ਕੇ ਵਿਕੋਲਿਤਰੀਆਂ ਜਿਹੜੀਆਂ ਖਿਲਰੀਆਂ ਪਈਆਂ ਨੇ ਜਿਹੜੀ ਐਕਟਿਵ ਸੈਕਸ ਦੇ ਨਾਲ ਸੰਬੰਧਿਤ ਨੇ ਉਹ ਲੋਕਾਂ ਨੂੰ ਦਿਖਾ ਦਿਖਾ ਕੇ ਦੇਖੋ ਜੀ ਇਹ ਸਾਨੂੰ ਤੇ ਬਦਮਾਸ਼ੀ ਸਿਖਾਈ ਜਾ ਰਹੀ ਹੈ, ਸਾਨੂੰ ਬਦਮਾਸ਼ੀ ਸਿਖਾਈ ਜਾ ਰਹੀ ਹੈ, ਕਮਾਲ ਹੈ। 7555 ਦੇ ਵਿੱਚੋਂ ਜੇ ਤੁਸੀਂ 55 ਲਾਈਨਾਂ ਵੀ ਮੰਨ ਲਓ ਕੱਢ ਦੋ ਤੇ ਉਹ 7000 ਦੀ ਕੋਈ ਇੰਪੋਰਟੈਂਸ ਨਹੀਂ। ਔਰ ਐਕਚੁਅਲੀ ਉਹ ਵੀ ਕਿਸੇ ਕੰਟੈਕਸਟ ਦੇ ਵਿੱਚ ਗੱਲ ਆਈ ਹੋਈ ਹੈ, ਉਸ ਕੰਟੈਕਸਟ ਨੂੰ ਸਮਝਣਾ ਚਾਹੀਦਾ। ਔਰ ਸਾਨੂੰ ਮਤਲਬ ਮੈਂ ਤੇ ਸਗੋਂ ਹੈਰਾਨ ਹੁੰਦਾ ਵੀ ਸਿੱਖ ਧਰਮ ਕਿੰਨਾ ਖੁੱਲਾ ਡੁੱਲਾ ਧਰਮ ਸੀ ਕਿ ਉਸ ਸਮੇਂ ਵੀ ਗੁਰੂ ਸਾਹਿਬ ਨੇ ਇਸ ਗੱਲ ਨੂੰ ਲਿਖਿਆ ਔਰ ਇਹਨੂੰ ਇੱਕ ਨੈਚੁਰਲ ਜੀ ਗੱਲ ਸਮਝ ਕੇ ਹੀ ਲਿਖ ਰਹੇ ਨੇ, ਅਸੀਂ ਉਹਨੂੰ ਅਨਨੈਚੁਰਲ ਬਣਾ ਰਹੇ ਹਾਂ। 10-20-30 ਕਹਾਣੀਆਂ ਦੇ ਮਗਰੋਂ ਮਤਲਬ ਇੱਕ ਸਿੱਖਿਆ ਦੀਆਂ ਜਿਹੜੀਆਂ ਲਾਈਨਾਂ ਨੇ ਕੁਝ ਇੱਕ ਆਉਂਦੀਆਂ ਨੇ ਕਿ ਜਿਸ ਤਰ੍ਹਾਂ ਸੁਧ ਜਪਦੇ ਤੁਮ ਧਰੀ ਬਚਨ ਗੁਰਦੇ ਹਮਾਰੇ ਭੂਤ ਹੇ ਪ੍ਰਣਤੋਹੇ ਪ੍ਰਾਣ ਜਬ ਲਗਟ ਧਾਰੇ ਨਿਜ ਨਾਰੀ ਕੇ ਸੰਗ ਨੇ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜਾਈਓ। ਇਹ ਗੱਲਾਂ ਨੀ ਸਮਝ ਆਉਂਦੀਆਂ ਤੇ ਉਹਦਾ ਜਿਹੜਾ ਹੋਰ ਪਾਰਟ ਹੈ ਵੀ ਇਹਦੇ ਜੀ ਉਹਨੇ ਭੰਗ ਮੰਗਾਈ, ਉਹਨੇ ਸ਼ਰਾਬ ਮੰਗਾਈ, ਉਹਨੇ ਅਫੀਮ ਮੰਗਾਈ, ਉਹਨੇ ਫਿਰ ਉਹਦਾ ਮੂੰਹ ਚੁੰਮਿਆ, ਉਹਦਾ ਮਤਲਬ ਇਹ ਕੀਤਾ ਉਹ ਕੀਤਾ, ਇਹ ਸਾਰੀਆਂ ਗੱਲਾਂ ਐਕਚੁਲੀ ਇਹ ਕਹਾਣੀ ਚ ਮਜ਼ਾ ਲੈਣ ਵਾਲੇ ਜਿਹੜੇ ਲੋਕ ਨੇ ਨਾ ਇਹ ਉਹਦੇ ਮਕਸਦ ਨੂੰ ਨਾ ਸਮਝ ਕੇ ਤੇ ਉਹ ਮਜ਼ਾ ਲੈਣ ਦੇ ਕਾਰਨ ਹੀ ਦਰਅਸਲ ਇਹ ਦਰਅਸਲ ਇਹ ਕੋਈ ਮਜ਼ਾ ਲੈਣ ਵਾਲੀਆਂ ਕਹਾਣੀਆਂ ਨਹੀਂ ਹੈਗੀਆਂ, ਸਿੱਖਿਆਦਾਇਕ ਕਹਾਣੀਆਂ ਨੇ ਕਿ ਭਾਈ ਅਸੀਂ ਇਸ ਕੰਮ ਚ ਲੀਨ ਨਹੀਂ ਹੋਣਾ, ਇਸ ਕੰਮ ਦੇ ਵਿਚ ਪ੍ਰਵਿਰਤ ਨਹੀਂ ਹੋਣਾ, ਅਸੀਂ ਆਪਣੇ ਆਪ ਦੀ ਸੰਭਾਲ ਕਰਨੀ ਹੈ। ਔਰ ਆਪਣੇ ਔਰ ਫਿਰ ਮਜ਼ੇ ਦੀ ਗੱਲ ਇਹ ਹੈ ਭਈ ਇਸਤਰੀ ਦੇ ਬਲਕਿ ਕਿਸ ਤਰ੍ਹਾਂ ਦੇ ਕਿੰਨੇ ਰੂਪ ਇਹਦੇ ਵਿਚ ਦਰਸਾਏ ਗਏ ਨੇ ਉਹਨਾਂ ਦਾ ਇੱਕ ਐਨਾਲਿਸਿਸ ਹੋਵੇ ਉਹਨਾਂ ਦਾ ਵੀ ਇਹ ਕਿਸ ਤਰ੍ਹਾਂ ਕਿਉਂ ਹੁੰਦਾ ਇਹ ਸਾਰਾ ਕੁਝ, ਕਿਉਂ ਇਹ ਮਤਲਬ ਚੀਜ਼ਾਂ ਫੈਲਦੀਆਂ ਨੇ, ਕਿਉਂ ਇਹ ਇੱਦਾਂ ਇਹ ਸਮੱਸਿਆਵਾਂ ਆਉਂਦੀਆਂ ਨੇ ਸਾਹਮਣੇ, ਉਹ ਤੇ ਗੱਲ ਕੋਈ ਸਮਝ ਆਉਂਦੀ ਹੈ। ਲੇਕਿਨ ਸਿਰਫ ਇਸੇ ਗੱਲ ਤੇ ਹੁਣ ਤੁਸੀਂ ਦੇਖੋ ਕਿ ਜਿੱਥੇ ਸੈਕਸ ਦੀ ਗੱਲ ਹੋਏਗੀ ਤੇ ਟਰਮੀਨੋਲੋਜੀ ਵੀ ਤੇ ਸੈਕਸ ਦੀ ਹੀ ਹੋਏਗੀ ਨਾ ਉੱਥੇ। ਜੇ ਤੁਸੀਂ ਤੈਰਾਕੀ ਦੀ ਗੱਲ ਕਰਦੇ ਜੇ ਤੇ ਉੱਥੇ ਤੈਰਾਕੀ ਦੀ ਹੀ ਟਰਮੀਨੋਲੋਜੀ ਹੋਏਗੀ ਨਾ, ਉੱਥੇ ਪਾਣੀ ਦੇ ਵਿੱਚ ਹੱਥ ਪੈਰ ਮਾਰਨਾ, ਉੱਥੇ ਮਤਲਬ ਪਾਣੀ ਆਏਗਾ, ਉੱਥੇ ਹੋਰ ਕਈ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣਗੀਆਂ, ਪੁਸ਼ਾਕ ਵੀ ਆਏਗੀ। ਤੇ ਜੇ ਇਹ ਸੈਕਸ ਦੀ ਗੱਲ ਹੈ ਤੇ ਇਹਦੇ ਵਿੱਚ ਸੈਕਸ ਦੇ ਕੁਝ ਐਕਸ਼ਨਸ ਦੀ ਗੱਲ ਹੈ ਜੇ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਕੋਈ ਏਡੀ ਉਹਦੇ ਸਮਝ ਉਹਦੇ ਵਿੱਚ। ਲੋਕ ਇਹ ਕਹਿ ਦਿੰਦੇ ਆ ਕਿ ਜੀ ਤੁਸੀਂ ਧੀਆਂ ਭੈਣਾਂ ਦੇ ਲਾਗੇ ਬੈਠ ਕੇ ਇਹਨੂੰ ਪੜ੍ਹ ਨਹੀਂ ਸਕਦੇ, ਤੇ ਮੈਨੂੰ ਨਹੀਂ ਲੱਗਦਾ ਵੀ ਕਿਹੜਾ ਧੀਆਂ ਭੈਣਾਂ ਦੇ ਬੈਠ ਲਾਗੇ ਬੈਠ ਕੇ ਤੁਸੀਂ ਸਾਰਾ ਪੜ੍ਹਦੇ, ਜਾਂ ਟੀਵੀ ਤੇ ਜੋ ਕੁਝ ਆ ਰਿਹਾ ਧੀਆਂ ਭੈਣਾਂ ਵੀ ਦੇਖ ਰਹੀਆਂ ਨੇ। ਔਰ ਉਹਨੂੰ ਤੇ ਅੱਜ ਤੱਕ ਕਿਸੇ ਨੇ ਚੁੱਕ ਕੇ ਟੀਵੀ ਨਾ ਤੇ ਬਾਹਰ ਮਾਰਿਆ ਤੇ ਨਾ ਕਿਸੇ ਕੰਪਨੀ ਦੇ ਉੱਤੇ ਦਾਅਵਾ ਕੀਤਾ ਵੀ ਤੁਸੀਂ ਇਹੋ ਜਿਹੇ ਕਿਉਂ ਸ਼ੋਅ ਦਿਖਾ ਰਹੇ ਜੇ। ਤੇ ਇਹ ਮਤਲਬ ਇਹਦੇ ਤੇ ਹੀ ਇਹ ਸਾਰਾ ਬੈਨ ਲਾਉਣਾ ਔਰ ਸਾਰੀ ਗੱਲ ਇਸੇ ਦੇ ਹੀ ਸਿਰ ਤੇ ਲਿਆ ਕੇ ਝਾੜਨੀ, ਮਤਲਬ ਇਹ ਸਾਨੂੰ ਬਦਮਾਸ਼ੀ ਸਿਖਾ ਦੇਗਾ। ਮੈਨੂੰ ਨਹੀਂ ਸਮਝ ਆਉਗੀ ਵੀ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ। ਜਿੱਦ ਤੱਕ ਸਵਾਲ ਇਹ ਹੈ ਵੀ ਹਰ ਬੱਚਾ ਇਹ ਜਾਣ ਰਿਹਾ ਹੈ ਕਿ ਅਸੀਂ ਪੈਦਾ ਕਿੱਦਾਂ ਹੋ ਰਹੇ ਹਾਂ, ਸਾਡੇ ਮਾਂ ਬਾਪ ਜਿਹੜੇ ਨੇ ਉਹ ਸੈਕਸੁਅਲ ਇੰਟਰਕੋਰਸ ਕਰਦੇ ਨੇ, ਫਿਰ ਉਸ ਤੋਂ ਬਾਅਦ ਫਰਟੀਲਾਈਜੇਸ਼ਨ ਹੁੰਦਾ, ਇਹ ਹੁੰਦਾ, ਉਹ ਹੁੰਦਾ, ਸਾਰਾ ਕੁਛ ਹੈ। ਤੇ ਉਹ ਦੂਸਰੀ ਗੱਲ ਇਹ ਹੈ ਵੀ ਕੋਈ ਜ਼ਰੂਰੀ ਤੇ ਨਹੀਂ ਹੈ ਵੀ ਜੇ ਉਹ ਜਾਣਦੇ ਨੇ ਤੇ ਅਸੀਂ ਉਹਨਾਂ ਦੇ ਸਾਹਮਣੇ ਹੀ ਕਰੀਏ, ਤੇ ਕਿਹੜਾ ਸਾਹਮਣੇ ਕਰਦਾ ਹੈ ਸਾਰਾ ਕੁਝ। ਜੇ ਉਹਨੂੰ ਤੁਸੀਂ ਕਿਸੇ ਹਿਸਾਬ ਸਿਰ ਲਿਆ ਕੇ ਤੇ ਸਾਰਾ ਉਹ ਸਿਸਟਮ ਚ ਲਿਆ ਕੇ ਕਰਦੇ ਜੋ ਕੁਛ ਵੀ ਕਰਦੇ ਸਾਰੇ ਕਰਦੇ ਨੇ, ਤੇ ਫਿਰ ਇਹਨਾਂ ਦੇ ਬਾਰੇ ਇਸ ਤਰੀਕੇ ਦਾ ਕਹਿਣਾ ਮੈਨੂੰ ਤੇ ਕੁਛ ਅਜੀਬ ਜਿਹਾ ਲੱਗਦਾ। ਬਾਕੀ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਏ ਤੇਤੀ।
ਡਾਕਟਰ ਸਾਹਿਬ, ਦਸ਼ਮ ਗ੍ਰੰਥ ਬਾਰੇ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਬਹੁਤ ਸਾਰੇ ਪੋਰਸ਼ਨ ਇਸ ਵਿੱਚ ਐਸੇ ਹਨ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਨਿਕਲਦਾ।
ਅੱਛਾ,
ਤੇ ਇਸ ਨੂੰ ਇਹ ਗੱਲਾਂ ਕੁਛ ਰਾਈਟਰਸ ਨੇ ਲਿਖੀਆਂ ਵੀ ਨੇ, ਇਸ ਬਾਰੇ ਤੁਸੀਂ ਕੀ ਕਹਿਣਾ?
ਨਹੀਂ ਮੈਨੂੰ,
ਕਿਉਂਕਿ ਤੁਸੀਂ ਇਕੱਲੇ ਇਕੱਲੇ ਅੱਖਰ ਦਾ।
ਨਹੀਂ ਨਹੀਂ, ਦੇਖੋ ਮੈਂ ਦੱਸਦਾ, ਚੰਦ ਪੜਦਾਈ ਜਿਹੜਾ ਸੀ ਨਾ ਉਹ ਪ੍ਰਿਥਵੀਰਾਜ ਚੌਹਾਨ ਦਾ ਸੈਨਾਪਤੀ ਵੀ ਸੀ ਤੇ ਉਹਦਾ ਕਵੀ ਵੀ ਸੀ। ਉਦੋਂ ਕਵੀ ਹੁੰਦੇ ਸੀ ਸੈਨਾਪਤੀ, ਕਿਉਂਕਿ ਫੌਜ ਨੂੰ ਉਹਨਾਂ ਨੇ ਉਤਸ਼ਾਹ ਦੇਣਾ ਹੁੰਦਾ ਸੀ। ਤਾਂ ਕਈ ਲਫ਼ਜ਼ ਉਹ ਇਸ ਤਰ੍ਹਾਂ ਦੇ ਵਰਤ ਰਿਹਾ ਹੈ ਕਿ ਜਿਨ੍ਹਾਂ ਦੇ ਅਰਥ ਉਹ ਡਿੰਗਲ ਭਾਸ਼ਾ ਦੇ ਵਿੱਚ ਉਹਦੀ ਪ੍ਰਿਥਵੀਰਾਜ ਰਸ ਹੋਇਆ, ਪੰਗ ਜੰਗਮ ਖੋਲਮ ਕੂਹ ਮੱਚੀ ਹੋਲਮ ਸਾਰ ਟੁੱਟੇ ਤਲਮ ਹਾਲ ਹਾਲਾ ਹਲਮ, ਇਹਨਾਂ ਦਾ ਕੋਈ ਅਰਥ ਨਹੀਂ ਹੈ, ਲੇਕਿਨ ਆਉਂ ਲੱਗਦਾ ਜਿੱਦਾਂ ਬੜੀ ਵੱਡੀ ਲੜਾਈ ਚ ਅਸੀਂ ਖੜੇ ਹਾਂ। ਇੱਕ ਮਾਹੌਲ ਮਤਲਬ ਸ਼ਬਦਾਂ ਦਾ ਐਸਾ ਜੋੜ ਹੈ ਕਿ ਇਹ ਮਤਲਬ ਲੜਾਈ ਦਾ ਮਾਹੌਲ ਪੈਦਾ ਕਰਨਾ ਹੈ। ਔਰ ਲੜਾਈ ਦਰਅਸਲ ਉਦੋਂ ਯੁੱਧ ਦਾ ਸਾਰਾ ਮਾਹੌਲ ਹੁੰਦਾ ਹੀ ਸੀ, ਔਰ ਸੈਨਾਪਤੀ ਦਾ ਕੰਮ ਸੀ ਲੋਕਾਂ ਨੂੰ ਉਤਸ਼ਾਹਿਤ ਕਰਨਾ। ਉਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਵੀ ਇਹਦੇ ਵਿੱਚ ਕਈ ਜਗ੍ਹਾ ਐਸੇ ਨੇ ਕਈ ਲਫ਼ਜ਼ ਨੇ ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੈ, ਲੇਕਿਨ ਸ਼ਬਦਾਂ ਨੂੰ ਬੀੜਿਆ ਇਹੋ ਜਿਹੇ ਛੰਦਾਂ ਦੇ ਵਿੱਚ ਹੈ। ਔਰ ਇਹੋ ਜਿਹੇ ਹਿਸਾਬ ਨਾਲ ਹੈ ਕਿ ਉਹ ਆਉਂ ਲੱਗਦਾ ਜਿੱਦਾਂ ਕਿ ਬਈ ਉਹਦਾ ਬਹੁਤ ਕੁਛ ਹੋ ਰਿਹਾ। ਕਾਗੜਦੰਗ ਕਾਤੀ ਕਟਾਰੀ ਕੜਾਕੰਗ ਤਾਗੜਦੰਗ ਤੀਰੰਗ ਤੁੱਪੰਗ ਤੜਾਕੰਗ ਜਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਹਾਜੀ ਮਾਂ ਗੱਜ ਗਾ ਉਹਨਾਂ ਲਫ਼ਜ਼ਾਂ ਦੇ ਕੋਈ ਮੀਨਿੰਗ ਨਹੀਂ। ਲੇਕਿਨ ਤੁਸੀਂ ਇਹ ਜਦੋਂ ਪੜ੍ਹਦੇ ਜੇ ਤੇ ਤੁਹਾਨੂੰ ਪਤਾ ਲੱਗਦਾ ਵੀ ਕਿਸੇ ਲੜਾਈ ਦਾ ਹੀ ਵਰਣਨ ਹੋ ਰਿਹਾ ਹੈ, ਯੁੱਧ ਦਾ ਹੀ ਵਰਣਨ ਹੋ ਰਿਹਾ। ਤੋ ਇਸ ਪੱਖੋਂ ਮਤਲਬ ਕੁਛ ਚੀਜ਼ਾਂ ਹੈ ਨੇ। ਗੁਰੂ ਗੋਬਿੰਦ ਸਿੰਘ ਦੀ ਮਤਲਬ ਵਿਦਵਤਾ ਦੇ ਬਾਰੇ ਤੇ ਮੈਂ ਤੇ ਬਿਲਕੁਲ ਕੋਈ ਸ਼ੱਕ ਕਰ ਹੀ ਨਹੀਂ ਸਕਦਾ। ਉਹ ਕੁਛ ਵੀ ਕਰ ਸਕਦੇ ਸਨ। ਕਈ ਕਹਿੰਦੇ ਨੇ ਜੀ ਵੀ ਇਹ ਕਿੱਦਾਂ ਹੋ ਸਕਦਾ ਉਹਨਾਂ ਨੇ ਦਸਮ ਗ੍ਰੰਥ ਏਡਾ ਵੱਡਾ ਆਪ ਲਿਖਿਆ ਹੋਵੇ, ਉਹਨਾਂ ਨੇ ਲੜਾਈਆਂ ਵੀ ਲੜੀਆਂ, ਉਹਨਾਂ ਨੇ ਮਤਲਬ ਬਹੁਤ ਸਾਰੇ ਹੋਰ ਵੀ ਕੰਮ ਕੀਤੇ, ਤੇ ਇਹ ਕਿੱਥੇ ਉਹਨਾਂ ਨੂੰ ਇੰਨਾ ਟਾਈਮ ਸੀ? ਵਿਦਿਆਸਾਗਰ ਇੱਕ ਗ੍ਰੰਥ ਸੀ ਉਹ ਸੀ, ਤੇ ਕਿੱਥੇ ਉਹਨਾਂ ਨੂੰ ਇੰਨਾ ਟਾਈਮ ਸੀ? ਮੈਂ ਕਿਹਾ ਕਮਾਲ ਹੈ ਭਾਈ ਇਹਨਾਂ ਨੂੰ। ਦਰਅਸਲ ਜਿਹਨਾਂ ਨੂੰ ਪਤਾ ਕੁਛ ਨਹੀਂ ਹੈ ਨਾ ਉਹ ਵਿਚਾਰੇ, ਉਹਨਾਂ ਦਾ ਇਹ ਕਹਿਣਾ ਜਾਇਜ਼ ਹੈ। ਤੁਹਾਨੂੰ ਸ਼ਾਇਦ ਆਈਡੀਆ ਹੋਏਗਾ ਕਿ ਨਹੀਂ, ਲੇਕਿਨ ਮੈਨੂੰ ਪੱਕਾ ਹੈ ਕਿ 18 ਸਾਲ ਦੀ ਉਮਰ ਤੱਕ ਸ਼ੰਕਰਾਚਾਰਿਆ ਨੇ ਸਾਰੇ ਉਪਨਿਸ਼ਦਾਂ ਦੇ ਭਾਸ਼ ਲਿਖ ਲਏ ਸੀ। ਜਿਹੜੇ 13 ਉਪਨਿਸ਼ਦ ਹੈ ਉਹਨਾਂ ਨੇ ਭਾਸ਼ ਲਿਖੇ ਨੇ, ਬਹੁਤ ਵਿਆਖਿਆ ਮਰ ਗਈਆਂ 18 ਸਾਲ ਦੀ ਉਮਰ ਤੱਕ। ਔਰ ਉਸ 32 ਸਾਲ ਦੀ ਉਮਰ ਉਹਦੀ ਕੁੱਲ ਸੀ। ਉਸ ਤੋਂ ਬਾਅਦ ਉਹਨੇ ਹਿੰਦੂਆਂ ਦੇ 4 ਤੀਰਥ ਜਿਹੜੇ ਸੀਗੇ ਉਹ ਸਟੈਬਲਿਸ਼ ਕੀਤੇ, 4 ਧਾਮ ਜਿਨ੍ਹਾਂ ਨੂੰ ਇਹ ਕਹਿੰਦੇ ਨੇ। ਤੋ ਇਹ ਜਿਹੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਉਹ ਆਮ ਆਦਮੀ, ਅਸੀਂ ਦਰਅਸਲ ਸਾਡੀ ਮੁਸੀਬਤ ਇਹ ਹੋ ਗਈ ਹੈ ਵੀ ਗੁਰੂ ਨੂੰ ਅਸੀਂ ਆਪਣੇ ਜਿੱਡਾ ਬਣਾ ਕੇ ਦੇਖ ਰਹੇ ਹਾਂ, ਔਰ ਅਸੀਂ ਜੋ ਨਹੀਂ ਕਰ ਸਕਦੇ ਉਹ ਅਸੀਂ ਇਮੈਜਿਨ ਕਰ ਲੈਂਦੇ ਹਾਂ ਵੀ ਗੁਰੂ ਵੀ ਨਹੀਂ ਕਰ ਸਕਦਾ। ਕਮਾਲ ਹੈ, ਕਿੱਦਾਂ ਕਰ ਸਕਦਾ? ਯਾਨੀ ਗੁਰੂ ਕੀ ਕਰ ਸਕਦਾ ਹੈ ਤੇ ਕੀ ਨਹੀਂ ਕਰ ਸਕਦਾ ਇਹ ਸਿੱਖ ਡਿਸਾਈਡ ਕਰਨਗੇ ਕਿ ਗੁਰੂ ਡਿਸਾਈਡ ਕਰੇਗਾ? ਸਿੱਖਾਂ ਨੇ ਇਸ ਵੇਲੇ ਠੇਕਾ ਆਪਣੇ ਹੱਥ ਚ ਲੈ ਲਿਆ। ਕਮਾਲ ਹੈ ਵੀ ਮੈਂ ਨੀ ਇਹ ਕਰ ਸਕਦਾ ਤੇ ਗੁਰੂ ਕਿੱਦਾਂ ਇੰਨਾ ਲਿਖ ਸਕਦਾ, ਗੁਰੂ ਕਿੱਦਾਂ ਇੰਨਾ ਪੜ੍ਹ ਸਕਦਾ? ਮੈਂ ਤੇ ਬਈ ਮੰਨਦਾ ਇਸ ਗੱਲ ਨੂੰ ਵੀ ਗੁਰੂ ਕਰ ਸਕਦਾ, ਗੁਰੂ ਸਰਵ ਕਲਾ ਸਮਰੱਥ ਹੈ, ਜੋ ਚਾਹੇ ਕਰ ਸਕਦਾ। ਔਰ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਸ਼ਖਸੀਅਤ ਜਿਹੜੀ ਹੈ ਉਹਦੇ ਬਾਰੇ ਤੇ ਕਿੰਤੂ ਹੋ ਹੀ ਨਹੀਂ ਸਕਦਾ। ਥੈਂਕ ਯੂ,
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ। ਤੇ ਪੰਥਕ ਦੇ ਸਰੋਤਿਆਂ ਨੂੰ ਅਸੀਂ ਇਹ ਜਾਣਕਾਰੀ ਦੇਣੀ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਚ ਡਾਕਟਰ ਜੋਤ ਸਿੰਘ ਜੀ ਨਾਲ ਹੋਰ ਮੁਲਾਕਾਤਾਂ ਅਸੀਂ ਆਪ ਜੀ ਲਈ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਡਾਕਟਰ ਸਾਹਿਬ ਵੱਲੋਂ ਅਤੇ ਪੰਥਕ ਦੇ ਸਮੂਹ ਸਟਾਫ ਵੱਲੋਂ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।